दर्शन करने दर्शन करने दर्शन करने दर्शन करने
दर्शन करने दर्शन करने दर्शन करने दर्शन करने
दर्शन करने दर्शन करने दर्शन करने दर्शन करने
मैं जोत इलाही दे दर्शन करने दर्शन करने जोत इलाही दे दर्शन करने दर्शन करने ਅਰਦਾਸਾਂ ਕਰਦਾ ਪਿਆ ਸੀ। ਉਹ ਕਹਿੰਦੇ ਪੀਰ ਜੀ ਬਹਿ ਜਾਓ। ਅੰਦਰ ਵਿਚਾਰਾਂ ਹੋਣ ਲੱਗ ਪਈਆਂ। ਕੋਈ ਕਹੇ ਕਿ ਕੋਈ ਪਹਾੜੀ ਰਾਜਿਆਂ ਦਾ ਸੂਈਆ ਨਾ ਹੋਵੇ, ਕਿਉਂਕਿ ਜ਼ਾਲਮਾਂ ਦੇ ਨਾਲ ਕਹਿ ਲਓ, ਪਹਾੜੀ ਰਾਜਿਆਂ ਨਾਲ ਕਹਿ ਲਓ, ਜ਼ੁਲਮ ਨਾਲ ਤਾਂ ਟੱਕਰ ਤਾਂ ਪਹਿਲਾਂ ਹੀ ਲੱਗੀ ਹੋਈ ਸੀ। ਪੰਜਵੇਂ ਪਾਤਸ਼ਾਹ ਤੋਂ ਦੌਰ ਚੱਲ ਰਿਹਾ ਸੀ, ਤੋ ਕੋਈ ਸੂਈਆ ਨਾ ਹੋਵੇ, ਕੋਈ ਬਾਲਕ ਨੂੰ ਕੋਈ ਕੁਛ ਕਰ ਨਾ ਦੇਵੇ। ਪਰ ਪਤਾ ਕਿਸ ਤਰ੍ਹਾਂ ਲੱਗੇ, ਅੰਦਰ ਸਲਾਹਾਂ ਹੋ ਰਹੀਆਂ ਨੇ ਦਰਸ਼ਨ ਕਰਾਏ ਜਾਣ ਕੇ ਨਾ ਕਰਾਏ ਜਾਣ, ਪਰ ਇੱਧਰ ਸੋ ਸਾਧ ਸੰਗਤ ਮਨ ਹੀ ਮਨ ਵਿੱਚ ਬੈਠਾ ਅਰਦਾਸਾਂ ਭੀਖਮ ਸ਼ਾਹ ਫਕੀਰ ਕਰਦਾ ਪਿਆ ਕਿ ਇਹ ਗੋਬਿੰਦ ਰਾਏ, ਇਹ ਸੱਚੇ ਪਾਤਸ਼ਾਹ, ਜੇ ਇਹ ਲੋਕ ਮੇਰੇ ਦਿਲ ਦੀ ਨਹੀਂ ਜਾਣਦੇ, ਤੁਸੀਂ ਤਾਂ
ਜਾਣਦੇ ਹੋ।
ਮੈਂ ਤਾਂ ਕਰਨਾ ਦੀਦਾਰ ਤੇਰਾ ਦਾਤਿਆ, ਲੋੜ ਨਹੀਂ ਪਦਾਰਥਾਂ ਦੀ। ਮੈਂ ਤਾਂ ਕਰਨਾ ਦੀਦਾਰ ਤੇਰਾ ਦਾਤਿਆ, ਲੋੜ ਨਹੀਂ ਪਦਾਰਥਾਂ ਦੀ। ਹਾਲਤ ਵਿੱਚ ਬੈਠਾ ਤੇ ਅੰਦਰੋਂ ਅੰਦਰ ਅਰਦਾਸਾਂ ਕਰੀ ਜਾ ਰਿਹਾ। ਅਰਦਾਸਾਂ ਪ੍ਰਵਾਨ ਹੋਈਆਂ, ਸਾਧ ਸੰਗਤ ਜੀ ਖੁਦਾ ਕਰਤਾ ਹੈ ਮਨਜ਼ੂਰ ਦੁਆ, ਜੋ ਦੁਆ ਦਿਲ ਸੇ ਹੋਤੀ ਹੈ। ਪਰ ਮੁਸ਼ਕਲ ਤੋਂ ਜੇ ਹੈ ਜੇ ਮੁਸ਼ਕਲ ਸੇ ਹੋਤੀ ਹੈ। ਗੁਰਬਾਣੀ ਦਾ ਫੈਸਲਾ ਹੈ, ਬਿਰਥੀ ਕਦੇ ਨਾ ਹੋਵੀ
ਜਨ
ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਹਿਰਦੇ ਦੀਆਂ ਤਹਿਾਂ 'ਚੋਂ ਨਿਕਲੀ ਹੋਵੇ ਅਰਦਾਸ, ਅਰਮੈਨੇ ਹੁੰਦਾ ਅਰਜ, ਦਾਸਮੈਨੇ ਹੁੰਦਾ ਦਾਸ ਬਣ ਕੇ, ਇਹਨੂੰ ਕਹਿੰਦੇ ਅਰਦਾਸ। ਮਹਾਰਾਜ ਜੀ ਮੈਂ ਦਾਸ ਬਣ ਕੇ ਅਰਜ ਕਰ ਰਿਹਾ, ਉਹਨੂੰ ਕਹਿੰਦੇ ਅਰਦਾਸ। ਦਾਸ ਮੂੰਹ ਤੋਂ ਬਣਨਾ ਬਹੁਤ ਸੌਖਾ ਹੈ, ਦਾਸ ਜੀਵਨ ਕਰਕੇ ਅੰਦਰੋਂ ਬਣਨਾ ਬੜਾ
ਔਖਾ ਹੈ।
ਹੁਣ ਤਾਂ ਹਰ ਇੱਕ ਹੀ ਕਹੀ ਜਾਂਦਾ ਜੀ, ਅਸੀਂ ਤਾਂ ਤੁਹਾਡੇ ਦਾਸ ਹਾਂ, ਅਸੀਂ ਤਾਂ ਤੁਹਾਡੇ ਦਾਸ ਹਾਂ, ਅਸੀਂ ਤਾਂ ਤੁਹਾਡੇ ਦਾਸ ਹੈ। ਪਰ ਜਿਨ੍ਹਾਂ ਨੇ ਗੁਰਬਾਣੀ 'ਚ ਆਪਣੇ ਆਪ ਨੂੰ ਦਾਸ ਕਿਹਾ, ਤਾਂ ਉਹਨਾਂ ਦਾ ਕਿਤੇ ਜੀਵਨ ਦੇਖੀਏ, ਕਿਤੇ ਉਹਨਾਂ ਦਾ ਜੀਵਨ ਦੇਖੀਏ। ਬਾਣੀ ਹੈ ਨਾ, ਨਾਨਕ ਦਾਸ ਮੁੱਖ 'ਤੇ ਜੋ ਬੋਲੇ ਇਹਾਂ ਉਹਾਂ
ਸੱਚ ਹੋਵੇ।
ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਦਾਸ ਕਿਹਾ, ਕਿਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਜੀਵਨ ਦੇਖੋ, ਵਾਕਿਆ ਹੀ ਦਾਸ ਬਣ ਕੇ, ਦਾਸ ਬਣ ਕੇ। ਸਾਧ ਸਿੰਘ ਮੇਰੇ ਦਸ਼ਮੇਸ਼ ਜੀ ਕਹਿ ਰਹੇ ਨੇ, ਮੈਂ ਹੂੰ ਪਰਮ ਪੁਰਖ ਕੋ
ਦਾਸਾ,
ਫਿਰ ਦਾਸ ਬਣ ਕੇ ਦਿਖਾਇਆ ਨਾ। ਦਾਸ ਬਣ ਕੇ ਸਾਰੀ ਉਮਰ ਅਸੀਂ ਪਾਲਣੇ ਆਪਣੇ ਟੱਬਰ ਹੁੰਦੇ ਆ, ਕਮਾਈਆਂ ਆਪਣੀਆਂ ਕਰਨੀਆਂ ਹੁੰਦੀਆਂ, ਪ੍ਰੋਪਰਟੀਆਂ ਆਪਣੀਆਂ ਬਣਾਉਣੀਆਂ, ਅਤੇ ਕਈ ਜਾਣੇ ਗੁਰੂ ਸਾਹਿਬ ਨੂੰ ਮਹਾਂਪੁਰਖਾਂ ਨੂੰ ਅਸੀਂ ਤਾਂ ਜੀ ਤੁਹਾਡੇ ਦਾਸ ਹੈ, ਕਰਨਾ ਗੁਰੂ ਦਾ ਕੁਛ ਵੀ ਨਹੀਂ, ਸੇਵਾ ਨਹੀਂ ਕਰਨੀ, ਸਿਮਰਨ ਨਹੀਂ ਕਰਨੀ, ਸੇਵਾ ਵਿੱਚ ਜਾ ਕੇ ਹੱਥ ਨਹੀਂ ਵਟਾਉਣਾ, ਕਰਨਾ ਕੁਛ ਵੀ ਨਹੀਂ ਕੀਤਾ, ਸਾਰੀ ਉਮਰ ਘਰ ਵਾਸਤੇ ਹੀ ਆ, ਅਤੇ ਕਹੀ ਜਾਂਦਾ ਗੁਰੂ ਜੀ ਮੈਂ ਤਾਂ ਤੁਹਾਡਾ, ਕਹੀ ਜਾਂਦਾ ਮਹਾਂਪੁਰਖੋ ਮੈਂ ਤਾਂ ਤੁਹਾਡਾ ਦਾਸ ਹਾਂ। ਫਿਰ ਕਹਿਣ ਨੂੰ ਵੀ ਕੀ ਕਰਨਾ, ਜੇਕਰ ਪ੍ਰੈਕਟੀਕਲੀ ਕਿਹਾ ਹੋਇਆ, ਪ੍ਰੈਕਟੀਕਲੀ ਜੀਵਨ ਵਿੱਚ ਨਾ ਕਮਾਇਆ ਤਾਂ ਕਿਹਾ ਵੀ ਵਿਅਰਥ ਹੋ ਜਾਣਾ। ਦਾਸ ਜਿਹੜੇ ਬਣੇ, ਸਤਿਗੁਰ ਕਹਿੰਦੇ ਆ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ ਤਮਾਸ਼ਾ,
ਇਹ ਦਾਸ ਬਣ ਕੇ ਵੀ ਦਿਖਾਇਆ। ਸੋ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਦਾਸ ਹੈ, ਫਿਰ ਦਾਸ ਬਣ ਕੇ ਦੇਖ ਲਓ, ਆਪ ਪ੍ਰਸ਼ਾਦਾ ਤਿਆਰ ਕੀਤਾ, ਆਪ ਸਾਧੂਆਂ ਨੂੰ ਛਕਾਇਆ, ਆਪ ਸੇਵਾ ਕਰਨੀ। ਇਸ ਤਰ੍ਹਾਂ ਕਰਕੇ ਜੇ ਕੋਈ ਅੰਦਰੋਂ ਦਾਸ ਬਣ ਜਾਵੇ ਤਾਂ ਫਿਰ ਸੱਚਮੁੱਚ ਸਾਧ ਸੰਗਤ ਗੁਰੂ ਨੂੰ ਵੀ ਆਪਣੇ ਦਾਸ ਦੀ ਸੁਣਨੀ ਪੈਂਦੀ ਹੈ, ਮੰਨਣੀ
ਪੈਂਦੀ ਹੈ।
ਅਸਰ ਹੋ ਗਿਆ, ਅਰਦਾਸ ਪਹੁੰਚ ਗਈ ਅੰਦਰ, ਅਤੇ ਸਾਧ ਸੰਗਤ ਸਲਾਹ ਹੋ ਗਈ ਕਿ ਬੱਚੇ ਨੂੰ ਆਪਣੀ ਗੋਦ 'ਚ ਰੱਖਿਓ, ਦਿਓ ਨਾ ਦੂਜੇ ਦੀ ਗੋਦ 'ਚ, ਦਰਸ਼ਨਾਂ ਨੂੰ ਕਹਿ ਰਿਹਾ ਨਾ, ਅਤੇ ਦਰਸ਼ਨ ਕਰਾ ਦਿਓ। ਮਾਮਾ ਕਿਰਪਾਲ ਚੰਦ ਜੀ ਨੇ ਆਪਣੇ ਭਾਣਜੇ ਨੂੰ ਭਾਵ ਗੋਬਿੰਦ ਰਾਏ ਨੂੰ ਗੋਦ ਵਿੱਚ ਚੁੱਕਿਆ ਅਤੇ ਸਾਧ ਸਿੰਘ ਕੱਪੜਿਆਂ 'ਚ ਲਪੇਟਿਆ। ਪੋਹ ਦਾ ਮਹੀਨਾ ਸੀ, ਬਾਹਰ ਦਰਵਾਜ਼ੇ 'ਤੇ ਆ ਗਏ, ਆ ਜਾਓ ਪੀਰ ਜੀ, ਆ ਜਾਓ ਦਰਸ਼ਨ ਕਰ ਲਓ, ਚਾ ਚੁੱਕਿਆ ਨਾ ਜਾਵੇ। ਇੱਕਦਮ ਉੱਠੇ, ਦੌੜ ਕੇ ਆਏ, ਦਰਸ਼ਨ ਕੀਤੇ, ਹਾਂ ਨਦਰਾਂ 'ਚ ਨਦਰਾਂ ਪਾਈਆਂ। ਲੈ ਇੱਕ ਮਹੀਨੇ ਦਾ ਬੱਚਾ ਕੀ ਦੇਖਦਾ, ਕੀ ਸਮਝਦਾ, ਕੀ ਸੁਣਦਾ, ਇਹ ਦੁਨੀਆ ਵਾਸਤੇ ਬੱਚਾ ਸੀ ਪਰ ਜਿਨ੍ਹਾਂ ਨੇ ਜਾਣਿਆ ਸੀ ਉਹਨਾਂ ਵਾਸਤੇ ਬੱਚਾ ਨੇ। ਬੜੀ ਨਿਗਾਹ ਇੱਕ ਦੂਜੇ 'ਤੇ ਟਿਕਾਈ ਹੋਈ ਹੈ ਦੋਵਾਂ ਨੇ, ਬੜੀ ਨਿਗਾਹ ਇੱਕ ਦੂਜੇ 'ਤੇ ਦੋਵਾਂ ਨੇ ਟਿਕਾਈ ਹੋਈ ਹੈ। ਅਤੇ ਸਾਧ ਸੰਗਤ ਜੀ ਫਿਰ ਜਦੋਂ ਦੇਖਿਆ, ਦਰਸ਼ਨ ਕੀਤੇ, ਉਹ ਸਾਧ ਸਿੰਘ ਪੂਰੀ ਖੇਡ ਭੀਕਮ ਸ਼ਾਹ ਫਕੀਰ ਦੇ ਅੰਦਰ ਵਰਤੀ। ਜਦੋਂ ਉਹਨੇ ਫਟਾਫਟ ਝੋਲੀ ਦੇ ਵਿੱਚੋਂ ਦੋ ਕੁੱਜੀਆਂ ਕੱਢ ਲਈਆਂ ਅਤੇ ਬਾਲਕ ਦੇ ਮੋਹਰੇ ਰੱਖ ਕਰ ਦਿੱਤੀਆਂ, ਇੱਕ ਹੱਥ 'ਤੇ ਇੱਕ ਕੁੱਜੀ ਰੱਖੀ ਹੈ, ਦੂਜੇ 'ਤੇ ਦੂਜੀ ਰੱਖੀ ਆ, ਕੀ ਪੁੱਛ ਰਹੇ ਨੇ, ਕਿਸੇ ਨੂੰ ਕੋਈ ਪਤਾ ਨਹੀਂ ਕੀ ਦੱਸਣਾ, ਇਹ ਵੀ ਦੱਸਣ ਵਾਲਾ ਹੀ ਜਾਣਦਾ, ਹੋਰ ਕਿਸੇ ਨੂੰ ਕੁਛ ਵੀ ਪਤਾ ਨਹੀਂ। ਬਾਲਕ ਨੇ, ਗੋਬਿੰਦ ਰਾਏ ਨੇ ਹੌਲੀ ਹੌਲੀ ਸਰੀਰ ਹਿਲਾਇਆ ਔਰ ਦੋਵੇਂ ਹੱਥ ਬੁੱਕਲ 'ਚੋਂ ਕੱਢ ਲਏ, ਔਰ ਸਾਧ ਸੰਗਤ ਅੱਗੇ ਨੂੰ ਵੱਧ ਕੇ ਭਾਵ ਗੋਦ ਵਿੱਚ ਹੀ ਅੱਗੇ ਨੂੰ ਵੱਧ ਕੇ ਇੱਕ ਕੁੱਜੀ 'ਤੇ ਇੱਕ ਹੱਥ ਰੱਖਤਾ, ਦੂਜੀ 'ਤੇ ਦੂਜਾ ਹੱਥ ਰੱਖ ਦਿੱਤਾ।
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ।
ਭੀਖਮ ਸ਼ਾਹ ਖੁਸ਼ੀ ਦੇ ਵਿੱਚ ਨੱਚ ਉੱਠਿਆ, ਸੰਸਾ ਦੂਰ ਹੋ ਗਿਆ, ਸੰਸਾ ਦੂਰ ਹੋ ਗਿਆ,
ਸੰਸਾ ਦੂਰ ਹੋ ਗਿਆ, ਸੰਸਾ ਦੂਰ ਹੋ ਗਿਆ,
ਸੰਸਾ ਦੂਰ ਹੋ ਗਿਆ, ਸੰਸਾ ਦੂਰ ਹੋ ਗਿਆ।
ਜਬ ਤੇਰਾ ਦਰਸ਼ਨ ਪਾਇਆ, ਜਬ ਤੇਰਾ ਦਰਸ਼ਨ ਪਾਇਆ, ਦਰਸ਼ਨ ਪਾਇਆ ਜੀ ਸੰਸਾ ਮੇਰਾ ਉਤਰ ਗਿਆ, ਜਬ ਤੇਰਾ ਦਰਸ਼ਨ ਪਾਇਆ ਜੀ ਸੰਸਾ ਮੇਰਾ ਉਤਰ ਗਿਆ,
ਜਬ ਤੇਰਾ ਦਰਸ਼ਨ ਪਾਇਆ ਜੀ ਸੰਸਾ ਮੇਰਾ ਉਤਰ ਗਿਆ,
ਹੋ ਜਬ ਤੇਰਾ ਦਰਸ਼ਨ ਪਾਇਆ ਜੇ ਠਾਕੁਰ ਤੁਮ ਸ਼ਰਨਾਈ ਆਇਆ,
ਉਤਰ ਗਏ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ।
ਇਹ ਖੇਡ ਸਾਰੀ ਭੀਖਮ ਸ਼ਾਹ ਫਕੀਰ ਨਾਲ ਵਰਤੀ, ਚਰਨਾਂ 'ਤੇ ਉਦੋਂ ਹੀ ਮੱਥਾ ਟੇਕਦਾ। ਕਹਿਣ ਵਾਲਿਆਂ ਨੇ ਕਹਿਤਾ ਸੀ ਪੀਰ ਜੀ ਤੁਸੀਂ ਏਡੀ ਵੱਡੀ ਉਮਰ ਦੇ ਹੋ, ਇਹ ਬਾਲਕ ਇੱਕ ਮਹੀਨੇ ਦਾ, ਇੱਕ ਮਹੀਨਾ ਦੱਸ ਦਿਨ ਦਾ, ਤੁਸੀਂ ਇਹਨੂੰ ਮੱਥਾ ਟੇਕੀ ਜਾਂਦੇ ਹੋ। ਕਹਿੰਦੇ ਕਿ ਤੁਹਾਡੇ ਵਾਸਤੇ ਬਾਲਕ ਹੈ, ਤੁਸੀਂ ਸਰੀਰ ਨਾ ਦੇਖੋ, ਤੁਸੀਂ ਇਸ ਸਰੀਰ ਦੇ ਅੰਦਰ ਜਿਹੜੀ ਜੋਤ ਹੈ ਤੁਸੀਂ ਉਹ ਦੇਖੋ। ਕਹਿੰਦੇ ਕੀ ਤੁਸੀਂ ਪੁੱਛਿਆ, ਕੀ ਇਹਨਾਂ ਦੱਸਿਆ, ਸਾਨੂੰ ਵੀ ਦੱਸੋ। ਕਹਿੰਦੇ ਮੈਂ ਤਾਂ ਪੁੱਛਿਆ ਸੀ ਤੁਸੀਂ ਕਿਹੜੇ ਧਰਮ ਦੇ ਨਾਲ ਹੋ ਕੇ ਚੱਲੋਗੇ, ਇਹਨਾਂ ਨੇ ਕਿਹਾ ਮੈਂ ਇੱਕ ਵਾਸਤੇ ਨਹੀਂ ਆਇਆ, ਮੈਂ ਤਾਂ ਸਾਰਿਆਂ ਧਰਮਾਂ ਦਾ ਸਾਂਝਾ ਹੋ ਕੇ ਆਇਆ। ਤੋ ਸਾਧ ਸੰਗਤ ਜੀ, ਜਿਹੜਾ ਸਤਿਗੁਰਾਂ ਨੇ ਉਸ ਵੇਲੇ ਇਹ ਖੇਡ ਦਿਖਾਈ, ਵਰਤਾਂਤ ਦਿਖਾਇਆ ਸੀ, ਉਹ ਫਿਰ 9 ਸਾਲ ਦੀ ਉਮਰ ਵਿੱਚ ਆ ਕੇ ਉਸ ਵੇਲੇ ਇਹ ਪ੍ਰਗਟ ਕਰ ਦਿੱਤਾ ਕਿ ਜਦੋਂ ਹਿੰਦੂ ਧਰਮ ਦੇ ਉੱਤੇ ਮਹਾਨ ਬਿਪਤਾ ਪਈ ਹੈ, ਮਹਾਨ ਮੁਸੀਬਤ ਪਈ ਹੈ, ਜਦੋਂ ਕਸ਼ਮੀਰ ਦੇ ਲੋਕਾਂ ਨੇ ਆ ਕੇ ਤਿਲਕ ਜਨੇਊ ਵਾਲਿਆਂ ਨੇ ਐਸਾ ਵਾਸਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਾਇਆ ਸੀ, ਕੰਡਾ ਪਾਰ ਦਾ ਨਦਰ ਨਾ ਆਵੇ ਮੰਝ ਧਾਰ ਬੇੜੀ ਡੋਲਦੀ, ਕੰਡਾ ਪਾਰ ਦਾ ਨਦਰ ਨਾ ਆਵੇ ਧਰਮ ਦੀ ਬੇੜੀ ਡੋਲਦੀ, ਮੰਝ ਧਾਰ ਬੇੜੀ ਡੋਲਦੀ, ਦੀ ਵੇੜੀ ਅੱਧ ਵਿਚਕਾਰ ਹੈ, ਨਾ ਆਰ ਹੈ ਤੇ ਨਾ
ਆਰ ਹੈ,
ਬਚਾਲੋ ਬਚਾਲੋ ਦੀਆਂ ਦਵਾਈਆਂ ਪਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਸੋਚ ਕੇ ਸੁਣ ਕੇ ਸੋਚ ਕੇ ਸਾਧ ਸੰਗਤ ਜਵਾਬ ਦੇਣ ਲੱਗੇ ਨੇ, ਜਦ ਨੂੰ ਗੋਬਿੰਦ ਰਾਏ ਜੀ ਆਏ ਦੇਖਿਆ ਸਾਰੇ ਚੁੱਪ ਨੇ, ਸਭ ਦੇ ਚਿਹਰੇ ਉੱਡੇ ਹੋਏ ਨੇ, ਸਭ ਉਦਾਸੀਆਂ ਨਾਲ ਭਰੇ ਪਏ ਨੇ, ਸਭ ਦੀਆਂ ਅੱਖਾਂ ਗਿੱਲੀਆਂ, ਰੋਂਦੇ ਪਏ ਨੇ, ਧਰਮ ਦੇ ਉੱਤੇ ਬਿਪਤਾ ਪਈ ਆ, ਧਰਮ 'ਤੇ ਭੀੜ ਪਈ ਆ, ਬਚਾਓ ਕੋਈ ਨਹੀਂ ਸੁਣਦਾ, ਕੋਈ ਬਾਂਹ ਨਹੀਂ ਫੜਦਾ। ਸੋ ਸਾਧ ਸੰਗਤ ਜੀ ਉਸ ਵੇਲੇ ਗੋਬਿੰਦ ਰਾਏ ਨੇ ਪੁੱਛਿਆ, ਪਿਤਾ ਜੀ ਕੀ ਹੋਇਆ? ਸਾਰੀ ਗੱਲ ਦੱਸੀ, ਔਰੰਗਜ਼ੇਬ ਦੇ ਜ਼ੁਲਮ ਦਾ, ਜੋ ਹਨੇਰੀ ਤੂਫਾਨ ਕਸ਼ਮੀਰ ਵਿੱਚ ਆ ਰਿਹਾ, ਜ਼ਬਰਦਸਤ ਮੁਸਲਮਾਨ ਬਣਾ ਰਿਹਾ, ਤਿਲਕ ਲਾ ਰਿਹਾ, ਜਨੇਊ ਲਾ ਰਿਹਾ ਔਰ ਜ਼ਬਰਦਸਤ ਮੁਸਲਮਾਨ ਬਣਾ ਰਿਹਾ, ਔਰ 15 ਦਿਨ ਦਾ ਟਾਈਮ ਇਹਨਾਂ ਨੇ ਲਿਆ, ਰੋਂਦੇ ਪਏ ਨੇ, ਮਹਾਰਾਜ ਜੀ ਕਿਵੇਂ ਇਹਨਾਂ ਦਾ ਧਰਮ ਬਚੂਗਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਪੁੱਤਰ ਹੁਣ ਪੈਸੇ ਨਾਲ ਜਾਂ ਕਿਸੇ ਸਿਫਾਰਸ਼ ਨਾਲ ਧਰਮ ਨਹੀਂ ਬਚਣਾ, ਹੁਣ ਇਹਨਾਂ ਦਾ ਧਰਮ ਬਚਾਉਣ ਵਾਸਤੇ ਕਿਸੇ ਮਹਾਂਬਲੀ ਨੂੰ ਆਪਣੀ ਬਲੀ ਦੇਣੀ ਪੈਣੀ, ਬਲੀਦਾਨ ਦੇਣਾ ਪੈਣਾ ਹੈ। ਗੋਬਿੰਦ ਰਾਏ ਜੀ ਕਹਿੰਦੇ, ਹੱਸ ਕੇ ਹੀ ਕਿਹਾ, ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਬਲੀ ਕਿਹੜਾ ਹੋਵੇਗਾ?
ਵਾਹਿਗੁਰੂ।
ਤੁਹਾਡੇ ਨਾਲ ਵੱਡਾ ਯੋਧਾ ਕਿਹੜਾ ਹੋਵੇਗਾ? ਤੁਸੀਂ ਆਪਣਾ ਬਲੀਦਾਨ ਦੇ ਕੇ ਇਹਨਾਂ ਵਿਚਾਰਿਆਂ ਦਾ ਧਰਮ ਰੱਖੋ, ਕਿਉਂਕਿ ਇਹ ਬਿਰਦ ਸਵਾਮੀ ਦਾ ਦਰ ਤੇ ਆਇਆ ਨੂੰ ਗੜ ਲਾਉਣਾ, ਬਿਰਦ ਸਵਾਮੀ ਦਾ ਦਰ ਤੇ ਆਇਆ ਨੂੰ ਗੜ ਲਾਉਣਾ, ਸੁਆਮੀ ਦਾ ਦਰ ਤੇ ਆਇਆ ਨੂੰ ਗੜ ਲਾਉਣਾ, ਬਿਰਦ ਸੁਆਮੀ ਦਾ ਦਰ ਤੇ ਆਇਆ ਨੂੰ ਗੜ ਲਾਉਣਾ, ਕਰੋ। ਜਿੱਥੇ ਪਿਤਾ ਨੂੰ ਕੁਰਬਾਨੀ ਦੇਣ ਵਾਸਤੇ ਕਹਿ ਸਕਦੇ ਸੀ, ਇਹ ਵੀ ਕਹਿ ਸਕਦੇ ਜੇ ਧਰਮ ਨਾਲ ਵਿਤਕਰਾ ਹੁੰਦਾ ਤਾਂ ਕਹਿ ਸਕਦੇ ਸੀ ਅਸੀਂ ਕਿਹੜਾ ਤਿਲਕ ਲਾਉਣਾ, ਅਸੀਂ ਕਿਹੜਾ ਜਨੇਊ
ਪਾਉਣਾ।
ਪਹਿਲੀ ਪਾਤਸ਼ਾਹੀ ਦਾ ਸਮਾਂ ਧੱਕੇ ਨਾਲ ਜਨੇਊ ਪਾਉਣ ਲੱਗੇ ਸੀ ਅਤੇ ਪਾਇਆ ਨਹੀਂ। ਨੌਵੇਂ ਪਾਤਸ਼ਾਹ ਦਾ ਸਮਾਂ ਧੱਕੇ ਨਾਲ ਜਨੇਊ ਲਾਉਣ ਲੱਗੇ ਤਾਂ ਮਹਾਰਾਜ ਕਹਿੰਦੇ ਅਸੀਂ ਹੁਣ ਲੈਣ ਨਹੀਂ ਦੇਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾ ਜ਼ੋਰ ਜ਼ਬਰ ਨਾਲ ਕਿਸੇ ਨੂੰ ਧਰਮ ਨਾਲ ਜੋੜਿਆ ਜਾ ਸਕਦਾ, ਨਾ ਤੋੜਿਆ ਜਾ ਸਕਦਾ। ਜੇ ਕੋਈ ਕਹੇ ਨਾ ਭਈ ਅਸੀਂ ਫਲਾਣੇ ਨੂੰ ਡਰਾ ਧਮਕਾ ਕੇ ਹਿੰਦੂ ਧਰਮ ਤੋਂ ਮੁਸਲਮਾਨ ਬਣਾ ਦਾਂ ਜਾਂ ਮੁਸਲਮਾਨ ਤੋਂ ਸਿੱਖ ਬਣਾ ਦਾਂਗੇ, ਬਣਦਾ ਨਹੀਂ। ਮਾਫ਼ ਕਰਨਾ, ਜੇ ਬਣਾ ਵੀ ਦਊਗਾ ਤਾਂ ਸਾਹਮਣੇ ਸਾਹਮਣੇ ਮੁੜ ਕੇ ਫਿਰ ਹੋਇਆ ਵੀ ਔਰੰਗਜ਼ੇਬ ਦੇ ਸਮੇਂ ਇੱਦਾਂ ਹੀ ਸੀ। ਡਰਦਿਆਂ ਨੇ ਬਹੁਤਿਆਂ ਨੇ, ਆਹ ਪਿੱਛੇ ਸਮਾਂ ਲੰਘਿਆ ਪੰਜਾਬ ਦੇ ਉੱਤੇ, ਬਹੁਤ ਲੋਕਾਂ ਨੇ ਡਰਦਿਆਂ ਨੇ ਸ਼੍ਰੀ ਸਾਹਿਬਾਂ ਗਾਤਰੇ ਪਾ ਲਏ, ਸਮਾਂ ਮੋੜੇ ਸਿਰ ਤੋਂ ਲੰਘ ਗਿਆ, ਮੁੜ ਕੇ ਫਿਰ ਉੱਦਾਂ ਦੇ ਹੀ ਹੋ ਗਏ। ਸੋ ਇਸ ਕਰਕੇ ਸਾਧ ਸੰਗ ਡਰ ਹੇਠ ਆ ਕੇ ਕਦੀ ਵੀ ਧਰਮ ਨਾਲ ਜੁੜਿਆ ਨਹੀਂ ਜਾ ਸਕਦਾ। ਚਾਓ ਹੈ ਇਹ ਤਾਂ ਖੁਸ਼ੀ ਦਾ ਸਬਜੈਕਟ ਹੈ, ਚਾਓ ਦਾ ਸਬਜੈਕਟ ਹੈ, ਇਹ ਤਾਂ ਭਾਗਾਂ ਦਾ ਸਬਜੈਕਟ ਹੈ, ਇਹ ਤਾਂ ਗੁਰੂ ਦੀ ਕਿਰਪਾ ਦਾ ਸਬਜੈਕਟ ਹੈ। ਤੋ ਸਾਧ ਸੰਗਤ ਕਹਿੰਦੇ ਨਾ ਧੱਕੇ ਨਾਲ ਜਨੇਊ ਪਾਉਣ ਦੇਣਾ ਅਤੇ ਨਾ ਧੱਕੇ ਨਾਲ ਜਨੇਊ
ਲਾਉਣ ਦੇਣਾ।
ਸਾਧ ਸੰਗਤ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਰੀ ਕਰ ਲਈ ਤਾਂ ਦੇ ਤਾ ਬਚਨ ਸੰਗਤਾਂ ਨੂੰ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਤੇਗ ਬਹਾਦਰ ਆਪਣੇ ਆਪ ਨੂੰ ਗੁਰੂ ਨਹੀਂ, ਮਹਾਰਾਜ ਨੇ ਆਪਣੇ ਮੁੱਖ ਤੋਂ ਕਿਹਾ, ਜੇ ਤੇਗ ਬਹਾਦਰ ਮੁਸਲਮਾਨ ਬਣ ਜਾਣਗੇ ਤਾਂ ਫਿਰ ਸਾਰੇ ਹੀ ਅਸੀਂ ਉਹਨਾਂ ਦੇ ਨਾਲ ਮੁਸਲਮਾਨ
ਬਣ ਜਾਵਾਂਗੇ।
ਅੱਗੇ ਵਿਚਾਰ ਬੜੀ ਲੰਬੀ ਹੈ। ਸਤਿਗੁਰ ਨੇ ਆਪਣੇ ਬਚਨਾਂ 'ਤੇ ਪਹਿਰਾ ਦਿੰਦਿਆਂ ਚਾਂਦਨੀ ਚੌਂਕ ਦੇ ਵਿੱਚ ਸਾਧ ਸੰਗਤ ਜੀ ਇਹ ਸਭ ਕੁਛ ਕੀਤਾ ਹੈ, ਖੇਡ ਵਰਤਾਈ ਹੈ, ਬਲੀਦਾਨ ਦਿੱਤਾ ਹੈ, ਸ਼ਹੀਦੀ ਦਿੱਤੀ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਦਿੱਲੀ ਦੀ ਧਰਤੀ ਵੀ ਗੂੰਜਣ ਲੱਗ ਪਈ ਸੀ, ਹਵਾ 'ਚੋਂ ਆਵਾਜ਼ ਆਉਂਦੀ ਸੀ, ਸਿਰ ਦੇ ਕੇ ਧਰਮ ਨੂੰ ਬਚਾ ਲਿਆ, ਰੁੜੀ ਜਾਂਦੀ ਹਿੰਦ ਰੱਖ ਲਈ, ਸਿਰ ਮਾਰ ਕੇ ਧਰਮ ਨੂੰ ਬਚਾ ਲਿਆ, ਰੁੜੀ ਜਾਂਦੀ ਹਿੰਦ ਰੱਖ ਲਈ,
ਧਰਮ ਨੂੰ ਬਚਾ ਲਿਆ, ਰੁੜੀ ਜਾਂਦੀ ਹਿੰਦ ਰੱਖ ਲਈ, ਸਿਰ ਮਾਰ ਕੇ ਧਰਮ ਨੂੰ ਬਚਾ ਲਿਆ, ਰੁੜੀ ਜਾਂਦੀ ਹਿੰਦ ਰੱਖ ਲਈ।
ਸਿਰ ਮਾਰ ਕੇ ਧਰਮ ਨੂੰ ਬਚਾ ਲਿਆ
ਓ ਰੂੜੀ ਜਾਂਦੀ ਹਿੰਦ ਰੱਖ ਲਈ
ਸਿਰ ਮਾਰ ਕੇ ਧਰਮ ਨੂੰ ਬਚਾ ਲਿਆ
ਓ ਰੂੜੀ ਜਾਂਦੀ ਹਿੰਦ ਰੱਖ ਲਈ
ਸਿਰ ਮਾਰ ਕੇ ਧਰਮ ਨੂੰ ਬਚਾ ਲਿਆ ਰੂੜੀ ਜਾਂਦੀ ਹਿੰਦ ਰੱਖ ਲਈ ਸਿਰ ਮਾਰ ਕੇ ਧਰਮ ਨੂੰ ਬਚਾ ਲਿਆ
ਰੂੜੀ ਜਾਂਦੀ ਹਿੰਦ ਗੁਰਗੱਦੀ ਦੇ ਵਾਰਸ ਬਣ ਗਏ ਗੋਬਿੰਦ ਰਾਏ ਜੀ। ਗੁਰਗੱਦੀ 'ਤੇ ਬੈਠਦਿਆਂ ਹੀ ਸਾਧ ਸੰਗਤ ਜ਼ੁਲਮ ਦੇ ਟਾਕਰੇ ਵਾਸਤੇ ਤਿਆਰੀਆਂ ਕਰਨੀਆਂ ਸ਼ੁਰੂ, ਘੋੜੇ ਹਾਥੀ ਸ਼ਸਤਰ ਫੌਜਾਂ ਸਭ ਕੁਛ ਤਿਆਰ ਕਰਨਾ ਸ਼ੁਰੂ ਕਰਤਾ। ਸਮਾਂ ਬੀਤਦਾ ਤੁਰਿਆ ਜਾਂਦਾ, ਮੇਰੇ ਦਸ਼ਮੇਸ਼ ਦੀਆਂ ਕੁਰਬਾਨੀਆਂ ਵੱਲ ਝਾਤ ਮਾਰੋ ਅਤੇ ਸਾਧ ਸੰਗਤ ਇੱਕ ਨਹੀਂ ਸਭ ਧਰਮ ਸਾਧ ਸੰਗਤ ਜੀ ਹੱਕੇ ਬੱਕੇ ਰਹਿ ਜਾਂਦੇ ਵੀ ਐਸੀਆਂ ਕੁਰਬਾਨੀਆਂ ਵਾਲਾ ਤਾਂ ਗੁਰੂ ਮਾਤ ਲੋਕ ਵਿੱਚ ਹੋਰ ਕੋਈ ਹੋਇਆ ਨਹੀਂ। ਸਭ ਗੁਰੂ ਮਹਾਂਪੁਰਖ ਪੀਰ ਪੈਗੰਬਰ ਔਲੀਏ ਆਪਣੀ ਆਪਣੀ ਜਗ੍ਹਾ 'ਤੇ ਪੂਜਣ ਯੋਗ ਹੈ, ਪਰ ਜਿਹੜੇ ਪਰਉਪਕਾਰ ਮਾਤ ਲੋਕ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ ਉਹ ਸਾਧ ਸੰਗਤ ਕੋਈ ਹੋਰ ਨਹੀਂ ਕਰ ਸਕਿਆ। ਅੱਗੇ ਚਲੋ ਔਰ ਸਾਧ ਸੰਗਤ ਆਪਣੇ ਬਚਨਾਂ ਨੂੰ ਕਿਵੇਂ ਪੂਰਾ ਕਰਦੇ ਜਾਂਦੇ। ਜੇ ਬਚਨ ਕੀਤਾ ਵੀ ਲੋੜ ਪਈ, ਅੱਜ ਪਿਤਾ ਵਾਰਨਾ ਪਿਆ, ਪਿਤਾ ਵਾਰਿਆ, ਲੋੜ ਪਈ ਆਉਣ ਵਾਲਾ ਸਮਾਂ ਪਰਮਾਤਮਾ ਨੇ ਮੈਨੂੰ ਧੀਆਂ ਪੁੱਤ ਦਿੱਤੇ, ਜੇ ਉਹ ਵਾਰਨੇ ਪਏ ਮੈਂ ਉਹ ਵੀ ਵਾਰਨ ਤੋਂ ਪਿੱਛੇ ਨਹੀਂ ਹਟਾਂਗਾ, ਪਰ ਧਰਮ ਨੂੰ ਕਦੀ ਵੀ ਆਚ ਨਹੀਂ ਆਉਣ ਦਿਆਂਗਾ। ਕਰਕੇ ਦਿਖਾਇਆ ਕਹਿਣੀ ਅਤੇ ਕਰਨੀ ਦੇ ਸੂਰਮੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਇਆ ਸਮਾਂ ਸਾਧ ਸੰਗਤ ਮਾਤਾ ਜੀ ਤੋਂ ਕਹਿੰਦੇ ਨੇ ਕਿ ਮੇਰੇ ਪੁੱਤਰ ਜਵਾਨ ਹੋਏ, ਮੈਂ ਇਹਨਾਂ ਦੇ ਕੋਈ ਰਿਸ਼ਤੇ ਕਰਨੇ। ਮੇਰਾ ਪੁੱਤ ਜਵਾਨ ਹੋਇਆ, ਕਹਿੰਦੇ ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ ਸਾਧ ਸਿੰਘ ਜੀ 15 ਸਾਲ ਦੇ ਲਗਭਗ ਸੀ। ਪਹਿਲਿਆਂ ਸਮਿਆਂ 'ਚ 10, 12, 15 ਦੇ ਵਿੱਚ ਬੱਚੇ ਨੂੰ ਵਿਆਹ ਦਿੰਦੇ ਸੀ ਅਤੇ ਸਾਧ ਸੰਗਤ ਜੀ 15 ਸਾਲ ਦੀ ਉਮਰ ਮੇਰਾ ਪੁੱਤ ਜਵਾਨ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ, ਮੁਸਕਰਾ ਪਏ। ਮਾਤਾ ਜੀਤੋ ਦੀਆਂ ਐਸੀਆਂ ਵਿਚਾਰਾਂ ਸੁਣ ਸੁਣ ਕੇ ਮੁਸਕਰਾਉਂਦੇ ਨੇ, ਹੱਸਦੇ ਨੇ। ਉਹਨਾਂ ਪੁੱਛਿਆ ਕੀ ਗੱਲ, ਕਹਿਣ ਲੱਗੇ ਤੂੰ ਇਹਨਾਂ ਦੇ ਮੰਗਣਿਆਂ ਦੇ ਫਿਕਰ ਨਾ ਕਰਿਆ ਕਰ, ਇਹਨਾਂ ਦੇ ਮੰਗਣਿਆਂ ਦੀ ਚਿੰਤਾ ਨਾ ਕਰਿਆ ਕਰ, ਸਿਮਰਨ ਭਜਨ ਬੰਦਗੀ ਕਰੋ। ਕਹਿੰਦੇ ਕੀ ਗੱਲ ਮਹਾਰਾਜ, ਕਹਿੰਦੇ ਇਹਨਾਂ ਦੇ ਮੰਗਣੇ ਤਾਂ ਕਰ ਦਿੱਤੇ ਹੋਏ ਨੇ। ਆਖੋ ਸਤਨਾਮ। ਇੱਕਦਮ ਸਤਿਕਾਰਯੋਗ ਮਾਤਾ ਜੀਤੋ ਜੀ ਹੈਰਾਨ ਹੋ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਕੀ ਕਹਿ ਰਹੇ ਤੁਸੀਂ, ਦੱਸੋ ਕਿੱਥੇ ਮੰਗੇ ਨੇ। ਚਲੋ ਜੇ ਪਹਿਲੇ ਨੇ ਮੈਨੂੰ ਦੱਸਿਆ ਪੁੱਛਿਆ, ਤੁਸੀਂ ਵੱਡੇ ਹੋ, ਕਰ ਸਕਦੇ ਹੋ, ਸਮਰੱਥ ਹੋ, ਤੁਹਾਡੇ ਬੇਟੇ ਨੇ, ਤੁਹਾਡੇ ਬੱਚੇ ਨੇ, ਪਰ ਦੱਸੋ ਕਿੱਥੇ। ਕਹਿਣ ਲੱਗੇ ਜੇ ਨਾ ਪੁੱਛੋ ਤਾਂ ਠੀਕ ਹੈ। ਮਹਾਰਾਜ ਜੀ ਨਹੀਂ ਜ਼ਰੂਰ ਦੱਸੋ। ਕਹਿੰਦੇ ਕੋਈ ਨਹੀਂ, ਸਮਾਂ ਆਉਣ 'ਤੇ ਪਤਾ ਲੱਗੂਗਾ। ਮਹਾਰਾਜ ਜੀ ਜ਼ਰੂਰ ਦੱਸੋ, ਕੋਲ ਬਿਠਾ ਲਿਆ, ਸ਼ਬਦ ਨਾਲ ਜੋੜਿਆ, ਸੁਰਤ ਜੋੜਤੀ, ਸਾਰਾ ਹੀ ਦ੍ਰਿਸ਼ਟਾਂਤ ਆਉਣ ਵਾਲੇ ਸਮੇਂ ਦਾ, ਫਤਿਹਗੜ੍ਹ ਸਾਹਿਬ ਦਾ ਦਿਖਾ ਦਿੱਤਾ, ਸਾਰਾ ਹੀ ਦ੍ਰਿਸ਼ਟਾਂਤ ਜੰਗਾਂ ਯੁੱਧਾਂ ਦਾ, ਚਮਕੌਰ ਸਾਹਿਬ ਦਾ ਦਿਖਾ ਦਿੱਤਾ। ਆਪਣੇ ਪੁੱਤਰਾਂ ਨੂੰ ਆਪਣੇ ਅੱਖੀਂ ਸ਼ਹੀਦ ਹੁੰਦਿਆਂ ਦੇਖ ਕੇ ਇੱਕਦਮ ਤਬਕੇ ਨੇ ਅੱਖਾਂ ਖੁੱਲ੍ਹੀਆਂ, ਮਹਾਰਾਜ ਕੀ ਦਿਖਾ ਰਹੇ ਹੋ। ਮਹਾਰਾਜ ਨੇ ਉਦੋਂ ਹੀ ਬਚਨ ਕਰਤਾ ਸੀ ਕਿ ਦੋ ਮੰਗ ਦਿੱਤੇ ਨੇ ਚਮਕੌਰ ਦੀਆਂ ਗੜੀਆਂ 'ਚ, ਦੋ ਮੰਗ ਦਿੱਤੇ ਨੇ ਸਰਹੰਦ ਦੀਆਂ ਨੀਹਾਂ ਵਿੱਚ, ਇਹਨਾਂ ਦੇ ਜਾਂਜੀ ਜਿਹੜੇ ਹੋਣਗੇ ਉਹ ਵੀ ਸ਼ਹੀਦ ਫੌਜਾਂ ਹੋਣਗੀਆਂ। ਇਹਨਾਂ ਦੇ ਜਾਂਜੀ ਹੋਣਗੇ, ਸ਼ਹੀਦ ਫੌਜਾਂ ਹੋਣਗੀਆਂ। ਕਿਸੇ ਦੇ ਉੱਤੇ ਫੁਲਕਾਰੀਆਂ ਛਾਹ ਕੀਤੀ ਜਾਂਦੀ ਹੈ, ਪਰ ਇਹਨਾਂ ਦੇ ਉੱਤੇ ਤਲਵਾਰਾਂ ਦੀਆਂ ਛਾਵਾਂ ਹੋਣਗੀਆਂ। ਯਾਦ ਰੱਖਿਓ, ਕੋਈ ਕੰਗਣ ਖੇਡਦਾ ਕੱਚੀ ਲੱਸੀ ਵਿੱਚ, ਇਹ ਕੰਗਣ ਖੂਨ ਦੇ ਵਿੱਚ ਖੇਡਣਗੇ। ਆਉਣ ਵਾਲਾ ਸਮਾਂ ਸਾਰਾ ਹੀ ਬੋਲ ਬੋਲ ਕੇ ਪਰ ਨਹੀਂ ਸੀ ਬਰਦਾਸ਼ਤ ਕੀਤਾ ਜਾਂਦਾ, ਮਾਂ ਦਾ ਹਿਰਦਾ ਸੀ। ਅਤੇ ਸਾਧ ਸੰਗਤ ਕਹਿੰਦੇ ਮਹਾਰਾਜ ਮੇਰੇ ਕੋਲੋਂ ਤਾਂ ਇਹ ਕੁਛ ਨਹੀਂ ਦੇਖ ਹੋਣਾ। ਕਹਿੰਦੇ ਨਹੀਂ ਦੇਖ ਹੋਣਾ, ਪਰ ਹੋਵੇਗਾ ਜ਼ਰੂਰ। ਮਹਾਰਾਜ ਜੀ ਬਚਾ ਲਓ, ਤੁਸੀਂ ਬਦਲ ਸਕਦੇ ਹੋ, ਬਦਲ ਦਿਓ। ਕਹਿੰਦੇ ਨਹੀਂ, ਜੇ ਅਸੀਂ ਬਦਲਣ ਲੱਗ ਪਏ ਤਾਂ ਜਿਹੜੇ ਮਗਰ ਆਉਣਗੇ ਫਿਰ ਉਹ ਕੀ ਕਹਿਣਗੇ। ਗੁਰੂ ਨੇ ਆਪਣੇ ਪੁੱਤਰਾਂ ਦੀ ਖਾਤਰ ਤਾਂ ਰਾਹ ਬਦਲ ਲਏ, ਹੋਣੀਆਂ ਬਦਲ ਲਈਆਂ, ਅਤੇ ਬਾਕੀ ਸੰਸਾਰ ਦਾ ਕੀ ਬਣੂ। ਇਹ ਤਾਂ ਸਮਾਂ ਕਦੀ ਨਾ ਕਦੀ ਕਿਸੇ ਨਾ ਕਿਸੇ ਦੇ ਉੱਤੇ ਆਉਂਦਾ ਹੀ ਰਹੇਗਾ, ਆਉਂਦਾ ਹੀ ਰਹਿੰਦਾ ਹੈ। ਪਹਿਲਾਂ ਵੀ ਸਮਾਂ ਲਾ ਲਓ, ਰਾਮ ਜੀਆਂ ਦਾ ਲੈ ਲਓ, ਭਗਵਾਨ ਜੀਆਂ ਦਾ ਲਾ ਲਓ, ਸਾਧ ਸੰਗਤ ਜੀ ਪਹਿਲੇ ਵੀ ਸਮੇਂ ਇਹ ਚੱਲਦਾ ਹੀ ਆਇਆ ਹੈ। ਸਾਧ ਸੰਗਤ ਜੀ ਪਾਪ ਦਾ ਅਤੇ ਪੁੰਨ ਦਾ, ਜ਼ੁਲਮ ਦਾ ਅਤੇ ਧਰਮ ਦਾ ਆਪਸ ਵਿੱਚ ਮੈਚ ਹੁੰਦਾ ਹੀ ਆਇਆ, ਅਤੇ ਸਾਧ ਸੰਗਤ ਜ਼ੁਲਮ ਕਦੀ ਜਿੱਤਿਆ ਨਹੀਂ ਅਤੇ ਸਾਧ ਸੰਗਤ ਧਰਮ ਕਦੀ ਹਾਰਿਆ ਨਹੀਂ, ਪਾਪ ਕਦੀ ਜਿੱਤਿਆ ਨਹੀਂ ਅਤੇ ਪੁੰਨ ਕਦੀ, ਅਤੇ ਝੂਠ ਕਦੀ ਜਿੱਤਿਆ ਨਹੀਂ ਅਤੇ ਸੱਚ ਕਦੀ
ਹਾਰਿਆ ਨਹੀਂ।
ਕੂੜ ਨਿਖੁੱਟੇ ਨਾਨਕਾ। ਸਾਧ ਸੰਗਤ ਫਿਰ ਵੀ ਮਾਤਾ ਜੀ ਤੋਂ ਜੀ ਕਹਿੰਦੇ ਮੈਂ ਨਹੀਂ ਦੇਖ ਸਕਦੀ, ਕਹਿੰਦੇ ਨਹੀਂ ਦੇਖ ਸਕਦੇ, ਆਪਣਾ ਸਰੀਰ ਛੱਡ ਦਿਓ, ਨਾ ਦੇਖੋ ਪਹਿਲਾਂ ਚਲੇ ਜਾਓ। ਮਹਾਰਾਜ ਜੀ ਮੈਂ ਆਪਣੇ ਬੇਟਿਆਂ ਦਾ ਪਾਣੀ ਵਾਰਨਾ, ਮੇਰੇ ਮਨ ਦੀਆਂ ਆਸਾਂ ਦਾ ਕੀ ਬਣੂੰਗਾ, ਪਾਣੀ ਵਾਰਨਾ। ਤੋ ਸਾਧ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕਹਿੰਦੇ ਇੱਦਾਂ ਕਰ, ਫਿਰ ਜੇ ਬੱਚਿਆਂ ਤੋਂ ਪਾਣੀ ਵਾਰਨਾ ਨਾ ਤਾਂ ਸਰੀਰ ਛੱਡੋ ਅਤੇ ਤੁਸੀਂ ਪਹਿਲਾਂ ਚੱਲ ਜਾਓ ਸੱਚਖੰਡ ਦੇ ਦਰਵਾਜ਼ੇ 'ਤੇ। ਇਹ ਇੱਧਰੋਂ ਸ਼ਹੀਦੀਆਂ ਦੇ ਕੇ ਧਰਮ ਦੀ ਖਾਤਰ ਆਪਣੀਆਂ ਜਾਨਾਂ ਵਾਰ ਕੇ ਆਉਣਗੇ, ਲਾੜੀ ਮੌਤ ਨੂੰ ਵਿਆਹ ਕੇ ਲੈ ਕੇ ਆਉਣਗੇ, ਤਾਂ ਫਿਰ ਉੱਥੇ ਪਾਣੀ ਵਾਰ ਲਿਓ, ਉੱਥੇ ਪਾਣੀ ਵਾਰ ਲਿਓ, ਉੱਥੇ ਵਾਰਿਆ ਜਾਊਗਾ। ਯਾਦ ਰੱਖੀ, ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਉਣੇ, ਤੇ ਜੀਤਾਂ ਪੀ ਲਈ ਪਾਣੀ ਵਾਰ ਕੇ। ਮੈਂ ਲੋਕਾਂ ਵਾਂਗ ਪੁੱਤ ਨਹੀਂ ਵਿਆਉਣੇ, ਜੀਤਾਂ ਪੀ ਲਈ ਪਾਣੀ ਵਾਰ ਕੇ। ਪਾਣੀ ਵਾਰ ਕੇ ਉਹ ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਉਣੇ, ਕੀਤਾ ਪੀਲੀ ਪਾਣੀ ਵਾਰ ਕੇ। ਸਤਿਗੁਰ ਕਹਿੰਦੇ ਜੀਤਾਂ ਪੀ ਲਈ ਪਾਣੀ ਵਾਰ ਕੇ, ਸਤਿਗੁਰ ਕਹਿੰਦੇ ਜੀਤਾਂ ਪੀ ਲਈ ਪਾਣੀ ਵਾਰ ਕੇ। ਜਾਓ ਸੱਚਖੰਡ ਜਾ ਕੇ ਬਹਿ ਜਾਓ, ਦੇਖਿਓ ਤੁਹਾਡੇ ਪੁੱਤਰ ਨਾਲ ਕੀ ਵਿਆਹ ਕੇ ਲਿਆਉਂਦੇ ਨੇ। ਉਹ ਦੁਨੀਆ ਪੁੱਤ ਵਿਆਹੁੰਦੀ ਹੈ ਲੜਕੀਆਂ ਦੇ ਨਾਲ, ਪੁੱਤਰੀਆਂ ਨਾਲ, ਬੀਬੀ ਦੇ ਨਾਲ ਪੁੱਤ ਨੂੰ ਵਿਆਹੁੰਦੀ ਹੈ। ਮੈਂ ਆਪਣੇ ਪੁੱਤਰਾਂ ਨੂੰ ਮੌਤ ਨਾਲ ਵਿਆਹੁਣਾ। ਤੋ ਸਾਧ ਸੰਗਤ ਮੇਰੇ ਦਸ਼ਮੇਸ਼ ਪਿਤਾ ਕਹਿ ਰਹੇ ਨੇ ਮੌਤ ਨਾਲ ਪੁੱਤਰ ਵਿਆਉਣੇ, ਜੀਤਾਂ ਪੀ ਲਈ ਪਾਣੀ ਵਾਰ ਕੇ। ਜੀ ਮੈਂ ਮੌਤ ਨਾਲ ਪੁੱਤਰ ਵਿਆਉਣੇ ਨੇ, ਜੀਤਾਂ ਪੀ ਲਈ ਪਾਣੀ ਵਾਰ ਕੇ। ਤਾਂ ਮੌਤ ਨਾਲ ਪੁੱਤ ਵਿਆਹ ਕੇ ਭੇਜੂੰਗਾ, ਹੋਣੀ ਨਾਲ ਪੁੱਤ ਵਿਆਹ ਕੇ ਭੇਜੂੰਗਾ, ਉਹ ਸੱਚਖੰਡ ਦੇ ਦਰਵਾਜ਼ੇ 'ਤੇ ਪਾਣੀ ਵਾਰ ਲਈ ਜਿਹੜਾ ਵਾਰਨਾ। ਆਖੋ ਸਤਨਾਮ। ਇਤਿਹਾਸ ਕਹਿੰਦਾ ਮਾਤਾ ਜੀਤੋ ਜੀ ਨੇ ਉਹ ਸਾਧ ਸੰਗਤ ਅਗਮਪੁਰਾ ਅੱਜ ਵੀ ਉਹ ਅਨੰਦਪੁਰ ਸਾਹਿਬ ਸਥਾਨ ਹੈ ਮਹਾਰਾਜ ਨੂੰ ਨਮਸਕਾਰ ਕਰਕੇ ਜਾ ਕੇ ਸਾਧ ਸੰਗਤ ਮਾਤਾ ਗੁਜਰੀ ਸਾਹਿਬ ਜੀ ਨੂੰ ਨਮਸਕਾਰ ਕਰਕੇ ਕਿੰਨੀ ਕਮਾਈ ਹੋਵੇਗੀ ਮਾਤਾ ਜੀਤੋ ਜੀ ਦੀ ਚਾਦਰ ਵਿਛਾਈ ਹੈ ਚਾਦਰ ਤਾਣੀ ਹੈ ਜਿਵੇਂ ਅਸੀਂ ਕੱਪੜੇ ਲਾਹ ਕੇ ਰੱਖ ਦਈਏ ਅਰਦਾਸ ਕਰਕੇ ਐਂ ਸਰੀਰ ਛੱਡ ਕੇ ਸੱਚਖੰਡ ਚੱਲ ਗਏ ਇਸ ਤਰ੍ਹਾਂ ਕਰਕੇ ਸਾਧ ਮੇਰੇ ਦਸ਼ਮੇਸ਼ ਦਾ ਉਹ ਸਮਾਂ ਆਇਆ ਅਨੰਦਪੁਰ ਸਾਹਿਬ ਦੀਆਂ ਮਹਾਨ ਜੰਗਾਂ ਹੋਈਆਂ ਪਹਾੜੀ ਰਾਜਿਆਂ ਨਾਲ ਬਥੇਰੇ ਮੱਥੇ ਲੱਗੇ ਜ਼ਾਲਮ ਰਾਜਿਆਂ ਨਾਲ ਬਥੇਰੇ ਮੱਥੇ ਲੱਗੇ ਲੱਖਾਂ ਲੱਖਾਂ ਦੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰੇ ਪਾਏ ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਾਲਮਾਂ ਦੇ ਹੱਥ ਨਹੀਂ ਆਏ ਖਾਲਸੇ ਨੂੰ ਇਹੋ ਜਿਹੀ ਪਾਵਰ ਦੇਤੀ ਸਮਰੱਥਾ ਦੇਤੀ 125,000 ਨਾਲ ਇੱਕ ਲੜਾਉਂ ਤਵੇ ਗੋਬਿੰਦ ਸਿੰਘ
ਨਾਮ ਕਹਾਉਂ
ਭਾਈ ਬਚਿੱਤਰ ਸਿੰਘ ਵਰਗਿਆਂ ਨੇ ਹਾਥੀਆਂ ਦੇ ਮੂੰਹ ਮੋੜੇ ਆਖੋ ਸਤਨਾਮ ਹਾਥੀਆਂ ਦੇ ਮੂੰਹ ਮੋੜੇ ਹਾਥੀਆਂ ਦੇ ਜਿਹੜਾ ਹਿਸਾਬ ਲਾਓ ਖਾਲਸਾ ਹੈ ਔਰ ਕਰ ਕਰਾ ਕੇ ਦਸ਼ਮੇਸ਼ ਨੇ ਸਭ ਕੁਛ ਫਿਰ ਆਪਣਾ ਨਾਂ ਨਹੀਂ ਰੱਖਿਆ ਕੀ ਕਿਹਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਮੈਨੂੰ ਅਕਾਲ ਪੁਰਖ ਦੀ ਆਗਿਆ ਕਿਹਾ ਸੀ ਨਾ ਹੇਮਕੁੰਡ ਸਾਹਿਬ ਦੀ ਧਰਤੀ 'ਤੇ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਾਰ ਕਰਬੇ ਕੋ ਸਾਜਾ ਅੱਜ ਉਹ ਪ੍ਰਗਟ ਕਰਕੇ 1699 ਨੂੰ 33 ਸਾਲ ਹੋ ਗਏ ਬਾਜਾਂ ਵਾਲੇ ਦੀ ਉਮਰ 33 ਸਾਲ ਗੋਬਿੰਦ ਰਾਏ ਰਹੇ ਅੰਮ੍ਰਿਤ ਛੱਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਜਿਹੜੇ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ ਲੋੜ ਹੀ ਨਹੀਂ ਅੰਮ੍ਰਿਤ ਛਕਣ ਦੀ ਪੁੱਛਣਾ ਚਾਹੀਦਾ ਸੋਚਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨ ਸਾਫ਼ ਨਹੀਂ ਸੀ ਤਾਂ ਅੰਮ੍ਰਿਤ ਛਕਿਆ ਸੀ ਤਰਲੇ ਮਾਰ ਮਾਰ ਕੇ ਭਿਖਾਰੀ ਬਣ ਕੇ ਅੰਮ੍ਰਿਤ ਦੀ ਦਾਤ ਮੰਗੀ ਸਰਬੰਸ ਦੀ ਭੇਟਾ ਦੇਣ ਦਾ ਵਾਅਦਾ ਕਰਕੇ ਅੰਮ੍ਰਿਤ ਦੀ ਦਾਤ ਮੰਗੀ ਜਰਾ ਹਿਸਾਬ ਲਾ ਲਓ ਸੋ ਸਾਧ ਸੰਗਤ ਜੀ ਖਾਲਸਾ ਸਾਜਿਆ ਔਰ ਮਾਫ ਕਰਨਾ ਖਾਲਸਾ ਸਾਜਣ ਤੋਂ ਬਾਅਦ ਪਹਾੜੀ ਰਾਜਿਆਂ ਦੀ ਲੜਾਈ ਜਿਹੜੀ ਸੀ ਹੋਰ ਤੇਜ਼ ਹੋ ਗਈ ਟੱਕਰ ਹੋਰ ਤੇਜ਼ ਹੋ ਗਈ ਬੈਰ ਵਿਰੋਧ ਹੋਰ ਤੇਜ਼ ਹੋ ਗਿਆ ਫਿਰ ਸਿਰੇ 'ਤੇ ਆ ਕੇ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਹੀ ਪਾ ਲਿਆ ਕਿ ਹੁਣ ਨਾ ਕੋਈ ਅੰਦਰੋਂ ਬਾਹਰ ਆਵੇ ਤਾਂ ਨਾ ਕੋਈ ਅੰਦਰ ਜਾਵੇ ਬੜਾ ਕੁਛ ਹੋਇਆ ਸਮਾਂ ਪਾ ਕੇ ਉਸ ਅਕਾਲਪੁਰੇ ਦੇ ਹੁਕਮ ਅਨੁਸਾਰ ਮੇਰੇ ਦਸ਼ਮੇਸ਼ ਪਿਤਾ ਨੇ ਭਾਵ ਭਾਵੇਂ ਕਿ ਇੱਦਾਂ ਦੇ ਦਿਨ ਵੀ ਬਾਜਾਂ ਵਾਲੇ 'ਤੇ ਆ ਗਏ ਭਾਈ ਮਹਾਂ ਸਿੰਘ ਵਰਗੇ ਵਿਦਾਵੇ ਦੇ ਕੇ ਆ ਗਏ ਪਰ ਫਿਰ ਵੀ ਮੇਰੇ ਦਸ਼ਮੇਸ਼ ਨੇ ਉਸ ਅਕਾਲਪੁਰਖ ਦੇ ਹੁਕਮ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਨਿਵਾਜਿਆ ਸਮਾਂ ਪਾ ਕੇ ਹੁਕਮ ਜਦੋਂ ਆ ਗਿਆ ਤਾਂ ਅਨੰਦਪੁਰ ਸਾਹਿਬ ਨੂੰ ਛੱਡਿਆ ਅਨੰਦਪੁਰ ਸਾਹਿਬ ਨੂੰ ਛੱਡਦਿਆਂ ਸੈਂਕੜੇ ਸਿੰਘ ਮਹਾਰਾਜ ਦੇ ਨਾਲ ਹੈ ਮਾਤਾ ਗੁਜਰੀ ਸਾਹਿਬ ਛੋਟੇ ਸਾਹਿਬਜ਼ਾਦੇ ਮਾਤਾ ਸੁੰਦਰੀ ਮਾਤਾ ਸਾਹਿਬ ਕੌਰ ਗੁਰਾਂ ਦੇ ਮਹਿਲ ਨਾਲ ਹੈ ਤੋ ਸਾਧ ਸੰਗਤ ਜੀ ਜਿਨ੍ਹਾਂ ਨੇ ਕਸਮਾਂ ਖਾਧੀਆਂ ਗਊਆਂ ਦੀਆਂ ਕਸਮਾਂ ਖਾਧੀਆਂ ਕੁਰਾਨ ਸ਼ਰੀਫ ਦੀਆਂ ਉਹ ਕਸਮਾਂ ਖਾਣ ਵਾਲੇ ਬੜੇ ਧਾਰਮਿਕ ਹੁੰਦੇ ਆਪਣੇ ਆਪ ਨੂੰ ਅਤੇ ਧਰਮ ਤੋੜ ਕੇ ਕਸਮਾਂ ਤੋੜ ਕੇ ਫਿਰ ਬਾਜਾਂ ਵਾਲੇ 'ਤੇ ਹੱਲਾ ਬੋਲ ਦਿੱਤਾ ਅਤੇ ਸਰਸਾ ਦੇ ਕੰਢੇ ਘਮਸਾਨ ਦਾ ਯੁੱਧ ਹੋਇਆ ਰਾਤ ਪੈ ਗਈ ਕਾਲੀ ਬੋਲੀ ਰਾਤ ਹੈ ਹੱਥ ਪਸਾਰਿਆ ਨਹੀਂ ਲੱਭਦਾ ਕਦੀ ਅਨੰਦਪੁਰ ਸਾਹਿਬ ਨੂੰ ਸਤਿਗੁਰ ਨੇ ਮਾਫ਼ ਕਰਿਓ ਵਿਦਾਇਗੀ ਦਿੱਤੀ ਇੱਥੇ ਸਰਸਾ ਦੇ ਉੱਤੇ ਸਾਧ ਸੰਗਤ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ ਦਾ ਪਰਿਵਾਰ ਬਾਜਾਂ ਵਾਲੇ ਦਾ
ਛਿੜ ਗਿਆ ਪਰਵਾਰ ਛਿੜ ਗਿਆ ਪਰਵਾਰ।
ਸਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ ਪਿਆਰੇ ਜੀ ਛੋਟੇ ਛੋਟੇ ਬੱਚਿਆਂ ਦਾ ਪਿਆਰੇ ਛੋਟੇ ਛੋਟੇ ਬੱਚਿਆਂ ਦਾ ਛੋਟੇ ਬੱਚਿਆਂ ਦੇ ਸਰਸਾ ਨਦੀ ਤੇ ਵਿਛੋੜੇ ਪੈ ਗਏ ਛੋਟੇ ਛੋਟੇ ਬੱਚਿਆਂ ਸਰਸਾ ਤੇ ਪਰਿਵਾਰ ਖੇਰੂ ਖੇਰੂ ਹੋ ਗਿਆ। ਇੱਕ ਪਾਸੇ ਮਾਤਾ ਗੁਜਰੀ ਸਾਹਿਬ ਤੇ ਛੋਟੇ ਸਾਹਿਬਜ਼ਾਦੇ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਉੱਚੀ ਬੋਲੋ, ਧੰਨ ਬਾਬਾ
ਫਤਿਹ ਸਿੰਘ ਜੀ।
ਉਹ ਸਾਹਿਬਜ਼ਾਦਿਆਂ ਦਾ ਨਾਮ ਤੁਹਾਡੀ ਰਸਨਾ ਤੇ ਆ ਜਾਊ ਤੇ ਰਸਨਾ ਪਵਿੱਤਰ ਹੋ ਜਾਏ।
ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਬੋਲਣ ਤੋਂ ਕਦੀ ਸੰਕੋਚ ਨਾ ਕਰਿਆ ਕਰੋ। ਬਾਣੀ ਦਾ ਅੱਖਰ ਰਸਨਾ 'ਤੇ ਆ ਗਿਆ, ਰਸਨਾ ਪਵਿੱਤਰ ਹੋ ਜਾਊਗੀ। ਬਾਣੀ ਦਰਗਾਹੀ ਪ੍ਰਸ਼ਾਦ ਹੈ, ਦਰਗਾਹੀ ਪ੍ਰਸ਼ਾਦ ਹੈ, ਗੁਰੂ ਕੀ ਮਹਿਮਾ ਦਰਗਾਹੀ ਪ੍ਰਸ਼ਾਦ ਹੈ। ਇਹ ਦੁਨਿਆਵੀ ਪ੍ਰਸ਼ਾਦ ਨਹੀਂ ਹੈ, ਇਹ ਦੁਨਿਆਵੀ ਵਸਤੂ ਨਹੀਂ, ਦਰਗਾਹੀ ਵਸਤੂ ਹੈ। ਖਿਆਲ ਕਰੋ, ਕਦੇ ਵੀ ਬੋਲਣ ਤੋਂ ਸੰਕੋਚ ਨਾ ਕਰੋ। ਮਾਤਾ ਗੁਜਰੀ ਸਾਹਿਬ, ਛੋਟੇ ਸਾਹਿਬਜ਼ਾਦੇ, ਸਾਧ ਸੰਗਤ ਜੀ, ਰੋਪੜ ਵੱਲ ਭਾਵ ਗੰਗੂ ਦਾ ਸਾਥ ਹੋ ਗਿਆ ਸਿਹੜੀ ਵੱਲ, ਉੱਧਰ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਦਾ ਸਾਥ ਦਿੱਲੀ ਵੱਲ ਹੋ ਗਏ, ਔਰ ਸਾਧ ਸੰਗਤ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ 40 ਸਿੰਘਾਂ ਸਮੇਤ, ਸਾਹਿਬਜ਼ਾਦਿਆਂ ਸਮੇਤ, ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਤੋਂ ਚਮਕੌਰ ਦੇ ਏਰੀਏ ਵੱਲ ਨੂੰ ਹੋ ਗਏ। ਸਾਧ ਸੰਗਤ ਪਰਿਵਾਰ ਖੇਰੂ ਖੇਰੂ, ਭਾਵੇਂ ਭਾਈ ਦਇਆ ਸਿੰਘ ਨੇ ਕਿਹਾ ਵੀ ਬਾਜਾਂ ਵਾਲਿਆ ਜੇ ਆਗਿਆ ਦਿਓ ਦੂਰ ਤੱਕ ਪਿੱਛੇ ਜਾ ਕੇ ਦੇਖ ਆਈਏ, ਫਿਰ ਉੱਥੇ ਬਚਨ ਕਰਤਾ, ਕਹਿੰਦੇ ਭਾਈ ਦਇਆ ਸਿੰਘ ਜਿੱਧਰ ਉਹਨਾਂ ਦੀ ਡਿਊਟੀ ਉੱਧਰ ਉਹ ਚਲੇ ਗਏ, ਜਿੱਧਰ ਸਾਡਾ ਕੰਮ ਹੈ ਉੱਧਰ ਅਸੀਂ ਜਾਣਾ, ਆਪਣਾ ਆਪਣਾ ਪੈਂਡਾ ਚਲਿਆ। ਮਹਾਰਾਜ ਚਮਕੌਰ ਦੀਆਂ ਗੜੀਆਂ 'ਚ ਪਹੁੰਚਦੇ ਨੇ, ਗੜੀਆਂ ਨੂੰ ਬੜਾ ਪਰਖਿਆ ਮਹਾਰਾਜ ਨੇ, ਦਰਵਾਜ਼ਿਆਂ ਨੂੰ ਦੇਖਦੇ, ਕੰਧਾਂ ਨੂੰ ਦੇਖਦੇ, ਪੁੱਛਿਆ ਭਾਈ ਦਇਆ ਸਿੰਘ ਨੇ, ਮਹਾਰਾਜ ਕਿਲ੍ਹੇ ਤਾਂ ਤੁਸੀਂ ਪਟਨਾ ਸਾਹਿਬ ਵੀ ਬਣਾਏ ਹੋਣਗੇ, ਪਰ ਕਿਲ੍ਹੇ ਤਾਂ ਤੁਸੀਂ ਅਨੰਦਪੁਰ ਸਾਹਿਬ, ਪਰ ਇੰਨੀ ਪਰਖ ਨਹੀਂ, ਕੀ ਗੱਲ, ਇੱਥੇ ਕੋਈ ਖਾਸ ਗੱਲ ਹੈ? ਮੇਰੇ ਦਸ਼ਮੇਸ਼ ਪਿਤਾ ਕਹਿੰਦੇ ਭਾਈ ਦਇਆ ਸਿਆਂ, ਪਟਨਾ ਤਾਂ ਖਾਲਸੇ ਦਾ ਪੰਘੂੜਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਖਾਲਸੇ ਦਾ ਉੱਥੇ ਤਾਂ ਖੇਡਾਂ ਹੀ ਖੇਡੀਆਂ ਬਸ, ਉੱਥੇ ਤਾਂ ਬਚਪਨ ਦੀਆਂ ਖੇਡਾਂ ਖਾਲਸੇ ਦੀਆਂ। ਕਹਿੰਦੇ ਜਿਹੜਾ ਅਨੰਦਪੁਰ ਸਾਹਿਬ ਹੈ ਨਾ, ਉਹ ਪੜ੍ਹਾਈ ਵਿੱਦਿਆ ਕੇਂਦਰ ਸੀ। ਉਹ ਵਿੱਦਿਆ ਉੱਥੇ ਪੜ੍ਹਾਈ ਦਿੱਤੀ ਗਈ, ਹਰ ਇੱਕ ਤਰ੍ਹਾਂ ਦੀ ਪੜ੍ਹਾਈ ਵਿੱਦਿਆ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸੇ ਨੂੰ ਮਿਲੀ ਹੈ। ਭਾਵੇਂ ਗੁਰਮਤਿ ਦੀ ਪੜ੍ਹਾਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੜ੍ਹਾਈ ਹੈ, ਭਾਵੇਂ ਸ਼ਸਤਰ ਵਿੱਦਿਆ, ਭਾਵੇਂ ਘੋੜ ਸਵਾਰ ਵਿੱਦਿਆ ਉੱਥੇ ਦਿੱਤੀ ਗਈ ਹੈ, ਪੜ੍ਹਾਈ ਉੱਥੇ ਦਿੱਤੀ ਗਈ ਹੈ। ਭਾਈ ਦਇਆ ਸਿੰਘ, ਆਹ ਜਿਹੜੀ ਜਗ੍ਹਾ ਨਾ, ਇਹ ਮੇਰੇ ਖਾਲਸੇ ਦਾ ਐਗਜ਼ਾਮੀਨੇਸ਼ਨ ਹਾਲ ਹੈ, ਇੱਥੇ ਪੇਪਰ ਪੈਣਾ, ਕੱਲ੍ਹ ਨੂੰ ਲੱਗ ਜੂ ਪਤਾ, ਇੱਥੇ ਹਿਮਧਿਆਨ ਹੋਣਾ, ਇੱਥੇ ਪ੍ਰੀਖਿਆ ਹੋਣੀ ਹੈ, ਇੱਥੇ ਖਾਲਸੇ ਨੂੰ ਜੋ ਪੜ੍ਹਾਇਆ ਗਿਆ ਉਹਦੀ ਕੱਲ੍ਹ ਨੂੰ ਪ੍ਰੀਖਿਆ, ਕੱਲ੍ਹ ਨੂੰ ਪੇਪਰ ਪੈਣਾ। ਸਵਾ ਲੱਖ ਨਾਲ ਇੱਕ ਲੜਾਊਂ ਤਵੇ ਗੋਬਿੰਦ ਸਿੰਘ,
ਨਾਮ ਕਹਾਉਂ
ਇਹ ਬਚਨ। ਇਹ ਬਚਨ ਮੇਰੇ ਮਹਾਰਾਜ ਨੇ ਪੂਰਾ ਕੀਤਾ ਆ ਕੇ ਚਮਕੌਰ ਸਾਹਿਬ ਦੀ ਧਰਤੀ 'ਤੇ। ਚਾਲੀਆਂ ਦੇ ਆਲੇ ਦੁਆਲੇ 40 ਲੱਖ ਤੋਂ ਵੀ ਵੱਧ ਖੜ੍ਹੇ ਨੇ, 10 ਲੱਖ ਤਾਂ ਦਿੱਲੀ ਦੀ ਫੌਜ। ਅੱਜ ਤੱਕ ਅਸੀਂ ਤੁਸੀਂ ਕਿਸੇ ਸੰਗਤ ਦੇ ਬੰਦੇ ਨੇ 10 ਲੱਖ ਇਕੱਠਾ ਨਹੀਂ ਦੇਖਿਆ ਹੋਣਾ, 10 ਲੱਖ ਦੇ ਇਕੱਠੇ ਦਰਸ਼ਨ ਨਹੀਂ ਕੀਤੇ। ਕਹਿੰਦੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਚਮਕੌਰ ਸਾਹਿਬ ਦੇ ਆਲੇ ਦੁਆਲੇ, 5-5 ਕਿਲੋਮੀਟਰ ਟਿੱਡੀ ਦਲ ਸੇਰੀ ਸਿਰ ਸੀਗੇ ਸਾਰੇ ਪਾਸੇ, ਅਤੇ ਅੰਦਰੋਂ ਨਿਕਲਦੇ ਸੀ ਜਥੇ ਬਣਾ ਕੇ, ਦਸ਼ਮੇਸ਼ ਪਿਤਾ ਜੀ ਤੋਰਦੇ ਸੀ, ਇੱਕ ਬਣਾਉਂਦੇ ਸੀ ਜਥੇਦਾਰ ਅਤੇ 5 ਨਾਲ ਤੋਰਦੇ ਸੀ ਉਹਨਾਂ ਦੇ ਸਾਥੀ। 5 ਨਾਲ ਤੋਰਦੇ ਸੀ ਅਤੇ ਇੱਕ ਜਥੇਦਾਰ 6 ਹੋ ਗਏ ਨਾ, ਫਿਰ 10 ਲੱਖ ਨੂੰ 6 ਨਾਲ ਤਕਸੀਮ ਕਰ ਲਓ 10 ਨੂੰ। ਮਹਾਰਾਜ ਕਹਿੰਦੇ 1.25 ਲੱਖ ਨਾਲ ਇੱਕ ਲੜਾਉਂ ਤਵੇ ਗੋਬਿੰਦ ਸਿੰਘ,
ਨਾਮ ਕਹਾਉਂ।
ਉੱਥੇ ਬਚਨ ਪੂਰਾ ਕੀਤਾ ਮੇਰੇ ਦਸ਼ਮੇਸ਼ ਨੇ, ਆਪਣੇ ਪੁੱਤਰ ਨੂੰ ਆਪਣੇ ਹੱਥੀਂ ਤੋਰਿਆ। ਦੁਨੀਆਂ ਤੋਂ ਵਿਛੜਦੀ, ਮਰ ਕੇ ਵਿਛੜਦੀ ਹੈ। ਬਾਜਾਂ ਵਾਲੇ ਦਾ ਪਰਿਵਾਰ ਕੋਈ ਵੀ ਜੀਵ ਮਰ ਕੇ ਨਹੀਂ ਵਿਛੜਿਆ, ਜਿਉਂਦਾ ਵਿਛੜਿਆ, ਜਿਉਂਦਾ ਵਿਛੜਿਆ। ਜਿਉਂਦਾ ਜੇ ਪਿਤਾ ਨੂੰ ਤੋਰਿਆ ਤਾਂ ਜਿਉਂਦਿਆਂ ਨੂੰ ਤੋਰੇ, ਜੇ ਪੁੱਤਰ ਤੋਰੇ ਤਾਂ ਜਿਉਂਦੇ ਤੋਰੇ, ਜਰਾ ਖਿਆਲ ਕਰ ਲਓ। ਫਿਰ ਬੜੀ ਵੱਡੀ ਸਾਧ ਸੰਗਤ ਜੀ ਗੱਲ ਹੈ, ਕਮਾਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਜਿਹੜੇ ਸਰੀਰ ਸ਼ਹੀਦ ਹੋਏ, ਉਹਨਾਂ ਦੇ ਕਿਸੇ ਵੀ ਸੰਸਕਾਰ ਦੇ ਉੱਤੇ ਗੁਰੂ ਦਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੀ। ਜੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿੱਲੀ ਸੰਸਕਾਰ ਹੋਇਆ, ਪਰਿਵਾਰ ਦਾ ਕੋਈ ਮੈਂਬਰ ਕੋਲ ਨਹੀਂ ਸੀ। ਅੱਜ ਕੋਈ ਮਰ ਜਾਂਦਾ, 10-10, 15-15 ਦਿਨ ਡੈੱਡ ਬੋਡੀ ਰੱਖਦੇ ਨੇ, ਭਾਈ ਆ ਜਾਣਗੇ ਮੈਂਬਰ ਤਾਂ ਫਿਰ ਹੋਏਗਾ, ਪਰ ਦੇਖਣਾ ਧਨ ਕਮਾਈਆਂ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸੰਸਕਾਰ ਹੋਇਆ, ਪਰਿਵਾਰ ਦਾ ਮੈਂਬਰ ਇੱਥੇ ਕੋਈ ਨਹੀਂ ਸੀ। ਸਾਹਿਬਜ਼ਾਦਿਆਂ ਦੇ ਸੰਸਕਾਰ ਹੋਏ, ਪਰਿਵਾਰ ਦਾ ਮੈਂਬਰ ਉੱਥੇ ਕੋਈ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ, ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਾ ਪਰਿਵਾਰ ਦਾ ਮੈਂਬਰ ਉੱਥੇ
ਕੋਈ ਨਹੀਂ ਸੀ।
ਦੇਖ ਲਓ ਕੁਰਬਾਨੀ, ਅਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕੁਰਬਾਨੀਆਂ, ਪੁੱਤਰ ਵੀ ਵਾਰ ਦਿੱਤੇ, ਆਪਣੇ ਅੱਖੀਂ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ, ਤਾਂ ਫਿਰ ਗੱਜ ਵੱਜ ਕੇ ਜੈਕਾਰੇ ਬੋਲੇ,
ਬੋਲੇ ਸੋ ਨਿਹਾਲ
ਸ੍ਰੀ ਅਕਾਲ।
ਮਰਨਾ ਤਾਂ ਸਭ ਨੇ ਹੀ ਆ, ਮਹਾਰਾਜ ਤਾਂ ਕਹਿ ਰਹੇ ਮਰਨਾ ਤਾਂ ਹੈ ਹੀ ਆ, ਮਰਨਾ ਵੀ ਸਿੱਖਣਾ ਪੈਣਾ ਹੈ। ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ, ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ,
ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ,
ਐਸੀ ਮਰਨੀ
ਮਰ ਜਾ, ਮਰਨਾ ਪਵੇ ਨਾ ਦੁਬਾਰਾ,
ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ, ਐਸੀ ਮਰਨੀ ਮਰ ਜਾ, ਮਰਨਾ ਪਵੇ ਨਾ ਦੁਬਾਰਾ,
ਪਵੇ ਨਾ ਦੁਬਾਰਾ, ਪਵੇ ਨਾ ਦੁਬਾਰਾ ਮਰਨਾ। ਸਾਪੀ ਬਣਿਆ ਤੇ ਕੀ ਬਣਿਆ, ਮਰ ਕੇ ਹੋਰ ਜੂਨਾਂ 'ਚ ਭਟਕਿਆ ਤੇ ਕੀ ਹੋਇਆ, ਐਸੇ ਮਰੋ ਜੇ ਬਹੁਰ ਨਾ ਮਰਨਾ, ਮਰਨਾ ਮੁੱਕ ਜਾਵੇ ਕਲਗੀਧਰ ਪਿਤਾ ਦੇ। ਖਾਲਸੇ ਨੇ ਐਸੀਆਂ ਸ਼ਹਾਦਤਾਂ ਦੇ ਜਾਮ ਪੀਤੇ ਚਮਕੌਰ ਦੀਆਂ ਗੜੀਆਂ 'ਚ, ਕਲਗੀਧਰ ਪਿਤਾ ਦੇ ਲਾਲਾਂ ਨੇ ਐਸੇ ਜਾਮ ਪੀਤੇ। ਜਾਗੇ ਅਣਖ ਚਮਕੌਰ ਨੂੰ ਵੇਖਦਿਆਂ ਹੀ ਅੱਜ ਦਾ ਸਮਾਂ, ਜਾਗੇ ਅਣਖ ਚਮਕੌਰ ਨੂੰ ਵੇਖਦਿਆਂ ਹੀ ਜਿੱਥੇ ਸੁੱਤਾ ਜੀਤ ਤੇ ਜੁਝਾਰ ਤੇਰਾ, ਢੱਠੇ ਦਿਲ ਵੀ ਉੱਠ ਕੇ ਖਲੋ ਜਾਂਦੇ ਨੇ ਜਦੋਂ ਕੰਧਾਂ 'ਚ ਚਿਣਿਆ ਦੇਖਿਆ ਪਰਿਵਾਰ ਤੇਰਾ। ਦਸ਼ਮੇਸ਼ ਦੀਆਂ ਕੁਰਬਾਨੀਆਂ ਨਹੀਂ ਕਿਸੇ ਦੀਆਂ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਵਰਾਨ ਹੋ ਗਏ ਜਦੋਂ ਪੁੱਤਰ ਵੀ ਸ਼ਹੀਦ ਹੋ ਗਏ। ਕੀ ਰਿਹਾ ਕੋਲ, ਅਨੰਦਪੁਰ ਸਾਹਿਬ ਛੱਡਤਾ, ਪਟਨਾ ਸਾਹਿਬ ਛੱਡਤਾ, ਔਰ ਸਾਧ ਸਿੰਘ ਜੀ ਕੀ ਰਿਹਾ ਕੋਲ, ਘੋੜਾ ਨਹੀਂ ਜੋੜਾ ਨਹੀਂ, ਬਾਜ ਨਹੀਂ ਤਾਜ ਨਹੀਂ, ਗਲ 'ਚ ਪਾਏ ਕੱਪੜੇ ਵੀ ਮਾਛੀਵਾੜੇ ਦਾ ਜੰਗਲ ਅਤੇ ਲੀਰੋ ਲੀਰ ਕੰਡਿਆਂ ਦੀ ਛੇਜ, ਟਿੰਡ ਦਾ ਸਰਾਣਾ, ਨਹੀਂ ਕਿਸੇ ਦੀਆਂ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਬਰਾਨ ਹੋ ਗਏ। ਹੱਥੀਂ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਅਤੇ ਆਪਣੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ। ਅੱਗੇ ਐਸਾ ਸਮਾਂ ਆਲਮਗੀਰ ਤੋਂ ਹੁੰਦੇ ਹੋਏ ਮਹਾਰਾਜ ਜੀ ਪਹੁੰਚ ਗਏ ਨੇ ਰਾਜਕੋਟ ਦੀ ਧਰਤੀ। ਕਦੀ ਨੂਰੇ ਮਾਹੀ ਨੂੰ ਭੇਜਣਾ ਸਰਹੰਦ ਵੱਲ, ਉਹ ਵੀ ਖਬਰ ਲੈ ਕੇ ਆ ਗਿਆ। ਸਾਧ ਸਿੰਘ ਜੀ ਇੱਥੇ ਬੜੇ ਦ੍ਰਿਸ਼ਟਾਂਤ ਵਰਤੇ, ਆਲੇ ਦੁਆਲੇ ਖੜ੍ਹੇ ਨੇ ਸਾਰੇ, ਮਹਾਰਾਜ ਜੀ ਨੂਰੇ ਨੂੰ ਉਡੀਕੀ ਜਾਂਦੇ, ਹੁਣ ਵੀ ਆ ਜਾਏ ਹੁਣ ਵੀ। ਮਹਾਰਾਜ ਕਿਉਂ ਉਡੀਕ ਰਹੇ, ਖਾਲਸੇ ਨੇ ਪੁੱਛਿਆ। ਕਹਿੰਦੇ ਉਹਨੇ ਕਿਉਂ ਖਾਸ ਖਬਰ ਲੈ ਕੇ ਆਉਣਾ, ਕੋਈ ਪੁੱਤਰਾਂ ਦੇ ਮਨੀ ਆਰਡਰ ਉਡੀਕਦਾ, ਕੋਈ ਪੁੱਤਰਾਂ ਦੇ ਟੈਲੀਫੋਨ ਉਡੀਕਦਾ, ਕੋਈ ਪੁੱਤਰਾਂ ਦੀ ਸੁੱਖ ਸਾਂਦ ਉਡੀਕਦਾ, ਮੇਰਾ ਬਾਜਾਂ ਵਾਲਾ ਪੁੱਤਰਾਂ ਦੀ ਸ਼ਹੀਦੀ ਦਾ ਸੁਨੇਹਾ ਉਡੀਕਦਾ। ਨੂਰੇ ਨੇ ਸੁਨੇਹਾ ਲੈ ਕੇ ਆਉਣਾ, ਆ ਗਿਆ ਜੀ। ਫਿਰ ਸੁਣਾਈ ਸਾਰੀ ਗਾਥਾ, ਪਹਿਲੇ ਦਿਨ ਸਰਹੰਦ ਕੀ ਹੋਇਆ, ਦੂਜੇ ਦਿਨ ਕੀ ਹੋਇਆ, ਤੀਜੇ ਦਿਨ ਫਿਰ ਮਹਾਰਾਜ ਜੀ ਮੈਂ ਕੀ ਦੱਸਾਂ ਕੀ ਹੋਇਆ। ਤੇਰੇ ਸੋਹਣੇ ਲਾਲਾ ਨੂੰ ਜਾਲਮਾਨੀਆਂ ਦੇ ਵਿੱਚ ਚਿਣਿਆ, ਤੇਰੇ ਸੋਹਣੇ ਲਾਲਾ ਨੂੰ ਜਾਲਮਾਨੀਆਂ ਦੇ ਵਿੱਚ ਚਿਣਿਆ, ਤੇਰੇ ਸੋਹਣੇ ਸੋਹਣੇ ਲਾਲਾ ਨੂੰ ਜਾਲਮਾਨੀਆਂ, ਤੇਰੇ ਸੋਹਣੇ ਬੱਚਿਆਂ ਨੂੰ ਜਾਲਮਾਨੀਆਂ ਦੇ ਵਿੱਚ ਚਿਣਿਆ, ਸੋਹਣੇ ਲਾਲਾ ਨੂੰ ਜਾਲਮਾਨੀਆਂ ਦੇ ਵਿੱਚ ਚਿਣਿਆ, ਤੇਰੇ ਸੋਹਣੇ ਲਾਲਾ ਨੂੰ। ਨੀਆਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ, ਸੁਣਦਿਆਂ ਸਾਰ ਕਾਈ ਦੇ ਬੂਟੇ ਨੂੰ ਤੀਰ ਦੀ ਨੋਕ 'ਤੇ ਚੁੱਕਦਿਆਂ, ਕਹਿੰਦੇ ਚੰਗਾ ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਨੂਰਿਆ, ਜ਼ਾਲਮ ਰਾਜ ਦੀਆਂ ਜੜ੍ਹਾਂ ਐਂ ਪੁੱਟੀਆਂ ਗਈਆਂ ਨੇ ਜਿਵੇਂ ਆ ਕਾਈ ਦਾ ਬੂਟਾ ਪੁੱਟਿਆ ਗਿਆ। ਸਾਰਾ ਹੀ ਖਾਲਸਾ ਆਲੇ ਦੁਆਲੇ ਖੜ੍ਹਾ ਗੁਰਸਿੱਖ ਪਿਆਰੇ ਅੱਖਾਂ ਭਰੀਆਂ ਵੈਰਾਗ ਹੈ। ਸੋ ਸਾਧ ਸਿੰਘ ਕਿਉਂ ਬਾਈ ਕਿਉਂ ਵੈਰਾਗ ਕਰਦੇ ਹੋ? ਕਹਿੰਦੇ ਮਹਾਰਾਜ ਧੰਨੋ ਤੁਸੀਂ, ਧੰਨੋ ਤੁਹਾਡੀ ਕਮਾਈ। ਮੇਰੇ ਦਸ਼ਮੇਸ਼ ਪਿਤਾ ਕਹਿੰਦੇ ਮੇਰੀ ਕਾਹਦੀ ਕਮਾਈ, ਮੈਂ ਕਾਹਦਾ ਸ਼ਹਿਨਸ਼ਾਹ ਨਹੀਂ ਪਿਆਰਿਓ, ਮੈਂ ਕੋਈ ਸ਼ਹਿਨਸ਼ਾਹ ਨਹੀਂ ਹੈ। ਮਹਾਰਾਜ ਤੁਸੀਂ ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਤੇਰੇ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਸਾਰਾ ਸੰਸਾਰ ਇਹ ਗੱਲ ਮੰਨਦਾ। ਕਹਿੰਦਾ ਸਾਰੇ ਧਰਮ ਮੰਨਦੇ ਨੇ, ਸਾਰੇ ਧਰਮ ਮੰਨਦੇ ਨੇ। ਚੰਡੀਗੜ੍ਹ ਸਮਾਗਮ ਹੋਇਆ, ਸੰਨਿਆਸੀ ਸਨਾਤਨ ਧਰਮ ਦੇ ਆਗੂ ਸਾਡੇ ਕੋਲ ਮੰਡਲੇਸ਼ਵਰ ਜੀ ਆਏ, ਉਹ ਸਟੇਜ ਦੇ ਉੱਤੇ ਆਪ ਬੋਲ ਕੇ ਗਏ। ਗੱਲ ਜਿਹੜੇ ਮੰਨਦੇ ਮੰਨਦੇ ਆ, ਸਟੇਜ 'ਤੇ ਗੱਲ ਕਹੀ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਉਂਦੇ ਨਾ ਤੇ ਸਾਡੇ ਮੱਥੇ ਤੇ ਅੱਜ ਜਿਹੜਾ ਤਿਲਕ ਲੱਗਿਆ ਇਹ ਨਹੀਂ ਸੀ ਹੋਣਾ। ਗੁਰੂ ਸ਼ੰਕਰਾਚਾਰੀਆ ਜੀ ਆਏ ਗੁਰਸਾਗਰ ਸਾਹਿਬ, ਸਟੇਜ ਤੇ ਇਹ ਗੱਲ ਕਹਿ ਕੇ ਗਏ ਨੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਉਂਦੇ ਮਾਤ ਲੋਕ ਵਿੱਚ ਸਾਡੇ ਗਲ 'ਚ ਜਿਹੜਾ ਜਨੇਊ ਹੈ ਇਹ ਨਹੀਂ ਸੀ ਹੋਣਾ। ਕੁੱਲ ਲਕਾਈ ਨੂੰ ਅੱਜ ਕਹਿਣਾ ਪੈ ਰਿਹਾ, ਮੰਨਣਾ ਪੈ ਰਿਹਾ, ਹੇ ਬਾਜਾਂ ਵਾਲਿਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੋਰਿਆ ਰੁੜਦਾ ਧਰਮ ਬਚਾਇਆ, ਦਿੱਲੀ ਦੇ ਵਾਲ ਪਿਤਾ ਤੋਰਿਆ ਰੁੜਦਾ ਧਰਮ ਬਚਾਇਆ, ਖੰਡੇ ਤਾਰ ਦੀ ਖਾਲਸਾ ਪੰਥ ਸਜਾਇਆ, ਦੇ ਕੇ ਪਹੁਲ ਖੰਡੇ ਤਾਰ ਦੀ ਖਾਲਸਾ ਪੰਥ ਸਜਾਇਆ, ਪੁੱਤਰ ਤੂੰ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ, ਤਾਰ ਪੁੱਤਰ ਤੂੰ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ, ਤਾਈਆਂ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ, ਤਾਈਆਂ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ, ਓ ਤਾਈਆਂ ਬਾਜਾਂ ਵਾਲਿਆ ਤੈਨੂੰ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਕੁੱਲ ਲੁਕਾਈ ਉਸ ਵੇਲੇ ਕੋੜ ਖੜਾ ਖਾਲਸਾ ਕਹਿੰਦਾ ਪਰ ਦਸ਼ਮੇਸ਼ ਨੇ ਆਪਣੇ ਮੁੱਖ ਤੋਂ ਕੀ ਕਿਹਾ ਉਹਨਾਂ ਨੇ ਨਹੀਂ ਕਿਹਾ ਕਿ ਸੱਚੀ ਗੱਲ ਹੈ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਨਿਮਰਤਾ ਦੇਖੋ ਨਿਮਰਤਾ ਜਦੋਂ ਧਰਮ ਦਾ ਕੋਈ ਨਾ ਸਹਾਰਾ ਬਣਿਆ ਜਦੋਂ ਧਰਮ ਦਾ ਕੋਈ ਨਾ ਸਹਾਰਾ ਬਣਿਆ ਉਦੋਂ ਧਰਮ ਤੋਂ ਪਿਤਾ ਨੂੰ ਵਾਰਿਆ ਮੈਂ ਧੰਨ ਬਾਜਾਂ ਵਾਲਿਆ ਜਦੋਂ ਧਰਮ ਦਾ ਕੋਈ ਨਾ ਸਹਾਰਾ ਬਣਿਆ ਉਦੋਂ ਧਰਮ ਤੋਂ ਪਿਤਾ ਨੂੰ ਵਾਰਿਆ ਮੈਂ ਚਾਰ ਪੁੱਤ ਮੈਨੂੰ ਦਿੱਤੇ ਪਰਮਾਤਮਾ ਨੇ ਚਾਰ ਪੁੱਤ ਮੈਨੂੰ ਦਿੱਤੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਧਰਮ ਤੋਂ ਵਾਰਿਆ ਮੈਨੂੰ ਛੈਨ ਛਾ ਮਤ ਕਹੋ ਖਾਲਸਾ ਜੀ ਮੈਨੂੰ ਛੈਨ ਛਾ ਮਤ ਕਹੋ ਖਾਲਸਾ ਜੀ ਕਿਸ਼ਤਾਂ ਨਾਲ ਹੈ ਕਰਜ਼ਾ ਉਤਾਰਿਆ ਮੈਂ
ਸੋਨਿਆਲ
ਸ੍ਰੀ ਅਕਾਲ
ਇੰਨੀ ਨਿਮਰਤਾ ਇੰਨਾ ਪਿਆਰ ਇੰਨੀ ਨਿਮਰਤਾ ਕਰ ਕਰਾ ਕੇ ਵੀ ਆਪਣੇ ਆਪ ਨੂੰ ਜਣਾਇਆ ਨਹੀਂ ਆਖੋ ਸਤਨਾਮ ਐਵੇਂ ਨਹੀਂ ਬਾਜਾਂ ਵਾਲੇ ਨੂੰ ਇਹ ਖਿਤਾਬ ਮਿਲ ਗਿਆ ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਜੀ ਬਾਜਾਂ ਵਾਲਾ ਗੋਬਿੰਦ ਸਿੰਘ ਕਲਗੀਆਂ ਵਾਲਾ ਗੋਬਿੰਦ ਸਿੰਘ ਜੀ
ਬਾਜਾਂ ਵਾਲਾ ਗੋਬਿੰਦ ਸਿੰਘ ਜੀ ਬਾਜਾਂ ਵਾਲਾ ਗੋਬਿੰਦ ਸਿੰਘ ਜੀ
ਬਾਜਾਂ ਵਾਲਾ ਗੋਬਿੰਦ ਸਿੰਘ ਜੀ ਕਲਗੀਆਂ ਵਾਲਾ ਗੋਬਿੰਦ ਸਿੰਘ ਜੀ
ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ
ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ
ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ ਪੁੱਤਰਾਂ ਦਾ ਦਾਨੀ ਗੋਬਿੰਦ ਸਿੰਘ ਜੀ
ਧਰਮ ਦਾ ਰਾਖਾ ਗੋਬਿੰਦ ਸਿੰਘ ਧਰਮ ਦਾ ਰਾਖਾ ਗੋਬਿੰਦ ਸਿੰਘ ਜੀ
ਧਰਮ ਦਾ ਰਾਖਾ ਗੋਬਿੰਦ ਸਿੰਘ ਜੀ
ਧਰਮ ਦਾ ਰਾਖਾ
ਗੋਬਿੰਦ ਸਿੰਘ ਜੀ
ਧਰਮ ਦਾ ਰਾਖਾ ਗੋਬਿੰਦ ਸਿੰਘ ਜੀ
ਧਰਮ ਦਾ ਰਾਖਾ
ਗੋਬਿੰਦ ਸਿੰਘ ਜੀ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਤੇਰੇ ਵਰਗਾ
ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ
ਤੇਰੇ ਵਰਗਾ
ਇਸ ਧਰਤੀ ਤੇ ਹੋਰ ਨਾ ਕੋਈ ਆਇਆ
ताइयों बाजा वालिया तेनू सब ने शीस चुकाया ताइयों बाजा वालिया तेनू सब ने शीस चुकाया ਕਰੋ ਪ੍ਰਵਾਨ ਬੋਲਦਿਆਂ ਸ਼ਬਦ ਦੀ ਵਿਚਾਰ ਕਰਦਿਆਂ ਸ਼ਬਦ ਤੋਂ ਵਾਰੀ ਗੱਲ ਕੋਈ ਅੱਖਰ ਵੱਧ ਘੱਟ ਕਹਿ ਗਿਆ ਹੋਵਾਂ ਖਿਮਾ ਦਾ ਜਾਚਕ ਹਾਂ ਖਿਮਾ ਕਰਿਓ ਪ੍ਰਬੰਧਕਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਜੋ ਆਪਣੇ ਕੰਮਾਂ ਕਾਰਾਂ ਤੋਂ ਵਿਹਲ ਕੱਢ ਕੇ ਗੁਰੂ ਕੀ ਹਜ਼ੂਰੀ ਹਾਜ਼ਰੀ ਭਰੀ ਹੈ ਦਸ਼ਮੇਸ਼ ਪਿਤਾ ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਸੋ ਆਓ ਸਾਧ ਸੰਗਤ ਟੀ ਸੀਰੀਜ਼ ਵਾਲਿਆਂ ਦਾ ਧੰਨਵਾਦ ਜੋ ਦੂਰ ਦਰੇਡਿਆਂ ਤੱਕ ਪਹੁੰਚ ਕੇ ਵੀ ਇਹ ਸਾਧ ਸਿੰਘ ਕੈਸਟਾਂ ਭਰ ਕੇ ਔਰ ਦੇਸ਼ਾਂ ਵਿਦੇਸ਼ਾਂ ਤੱਕ ਬਾਣੀ ਦਾ ਸੁਨੇਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਨੇਹਾ ਦੇ ਰਹੇ ਨੇ ਬਹੁਤ ਵੱਡੀ ਸੇਵਾ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਆਪ ਦਾ ਸਹਿਯੋਗ ਮੰਗਦਾ ਹੋਇਆ ਖਿਮਾ ਦਾ ਜਾਚਕ ਹਾਂ ਹੋਈਆਂ ਭੁੱਲਾਂ ਦੀ ਮਾਫ਼ੀ ਆਉਣ ਵਾਲਾ ਸਮਾਂ ਸੰਭਾਲੋ ਜਿਹੜਾ ਸ਼ਬਦ ਨਾਲ ਜੋੜੇ ਬਾਣੀ ਨਾਲ ਜੋੜੇ ਉਹਦੀ ਸੰਗਤ ਕਰੋ ਜਿਹੜਾ ਬਾਣੀ ਨਾਲ ਤੋੜ ਕੇ ਆਪਣੇ ਨਾਲ ਜੋੜਦਾ ਉੱਥੋਂ ਕਿਨਾਰੀ ਕਰ ਜਾਓ ਸਮੇਂ ਦੀ ਸਰਕਾਰ ਸਮੇਂ ਦਾ ਮਾਲਕ ਹੈ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ।